ਜਹਾਂਗੀਰ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਜੰਗਲ ਵਿੱਚ ਸ਼ਿਕਾਰ ਖੇਡਦੇ ਆ। ਜਦੋਂ ਦੁਪਹਿਰ ਦਾ ਸਮਾਂ ਹੋਇਆ, ਬੜੀ ਤਿੱਖੀ ਤੇਜ਼ ਧੁੱਪ, ਦੁਪਹਿਰ ਦਾ ਸਮਾਂ ਬਤੀਤ ਕਰਨ ਦੇ ਲਈ ਬੜੀ ਰਮਣੀਕ ਸੁੰਦਰ ਸੰਘਣੀ ਛਾਂ ਵਾਲੇ ਦਰਖਤ ਵੇਖ ਕਰਕੇ ਉੱਥੇ ਆਪਣਾ ਆਸਣ ਕੀਤਾ। ਇੱਧਰ ਇੱਕ ਘਾਹੀ ਘਾਹ ਖੋਤਣ ਵਾਸਤੇ ਆਇਆ, ਪਤਾ ਲੱਗਿਆ ਕਿ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵੀ ਆਏ ਹੋਏ ਨੇ। ਬਹੁਤ ਸਮੇਂ ਤੋਂ ਦਰਸ਼ਨਾਂ ਦੀ ਤਾਂਘ ਸੀ, ਸੁਣਿਆ ਸੀ ਪਰ ਦਰਸ਼ਨ ਨਹੀਂ ਸਨ ਕੀਤੇ। ਭਾਵਨਾ ਲੈ ਕੇ ਘਾਹੀ ਬਾਦਸ਼ਾਹ ਦੇ ਕੁਝ ਲੋਕ ਉੱਥੇ ਸਿਪਾਹੀ ਖੜੇ ਨੇ, ਉਹਨਾਂ ਦੇ ਕੋਲੋਂ ਪੁੱਛਿਆ, ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ। ਉਹਨਾਂ ਸੋਚਿਆ ਕਿ ਸ਼ਾਇਦ ਬਾਦਸ਼ਾਹ ਦੀ ਗੱਲ ਕਰਦਾ ਹੋਏਗਾ, ਵੇਖਣਾ ਚਾਹੁੰਦਾ ਹੋਣਾ ਬਾਦਸ਼ਾਹ ਨੂੰ। ਇਸ਼ਾਰਾ ਕਰ ਦਿੱਤਾ ਕਿ ਉਹ ਸਾਹਮਣੇ ਦਰਖਤ ਦੀ ਛਾਂ ਹੇਠ ਬਾਦਸ਼ਾਹ ਬੈਠਾ ਹੈ। ਘਾਹੀ ਉੱਥੇ ਪਹੁੰਚਿਆ, ਪਹਿਰੇਦਾਰ ਜਦੋਂ ਰੋਕਣ ਲੱਗਾ ਤਾਂ ਬਾਦਸ਼ਾਹ ਨੇ ਆਵਾਜ਼ ਦੇ ਕੇ ਬੁਲਾ ਲਿਆ। ਘਾਹੀ ਨੇ ਟਕਾ ਰੱਖਿਆ, ਮੱਥਾ ਟੇਕਿਆ ਤੇ ਨਾਲ ਹੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ ਸਾਰੇ ਲੋਕ, ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ, ਕਿਰਪਾ ਕਰਕੇ ਅੰਤ ਸਮੇਂ ਮੇਰੀ ਰੱਖਿਆ ਕਰਨੀ, ਪਰਲੋਕ ਵਿੱਚ ਮੇਰੇ ਸਹਾਈ ਹੋਣਾ। ਹੁਣ ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਬਾਦਸ਼ਾਹ ਮਨ ਅੰਦਰ ਵਿਚਾਰਦਾ ਹੈ, ਕਿਉਂਕਿ ਬਾਦਸ਼ਾਹ ਦੇ ਮਨ ਦਾ ਸ਼ੰਕਾ ਵੀ ਕਰਦਾ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਲੋਕ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ। ਹੁਣ ਘਾਹੀ ਦੇ ਮੂੰਹੋਂ ਵੀ ਸੁਣਿਆ, ਮਨ ਵਿੱਚ ਵਿਚਾਰਦਾ ਕਿ ਇਹਨੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਰਕੇ ਜਾਣ ਲਿਆ, ਮੈਂ ਤਾਂ ਇੱਥੇ ਦੁਨੀਆਂ ਵਿੱਚ ਇਹਦੀ ਮਦਦ ਕਰ ਸਕਦਾ, ਪਰ ਉੱਥੇ ਪਰਲੋਕ ਵਿੱਚ ਇਹਦੀ ਸਹਾਇਤਾ ਮੇਰੇ ਕੋਲੋਂ ਨਹੀਂ ਹੋ ਸਕਦੀ, ਉੱਥੇ ਮੇਰੀ ਨਹੀਂ ਚੱਲਦੀ। ਘਾਹੀ ਨੂੰ ਕਹਿਣ ਲੱਗਾ, ਬਾਦਸ਼ਾਹ ਕਹਿੰਦਾ ਕਿ ਦੁਨੀਆਂ ਦਾ ਕੁਝ ਚਾਹੀਦਾ ਹੈ, ਕੋਈ ਧਨ ਦੌਲਤ ਆਦਿਕ ਜ਼ਮੀਨ ਮੈਨੂੰ ਦੱਸ, ਜੇ ਪਰਲੋਕ ਦੇ ਵਿੱਚ ਸਹਾਇਤਾ ਚਾਹੁੰਦਾ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਅੱਗੇ ਕੁਝ ਦੂਰੀ ਤੇ ਉਹਨਾਂ ਦਾ ਆਸਣ ਹੈ। ਸੁਣ ਕਰਕੇ ਘਾਹੀ ਨੇ ਉਹ ਟਕਾ ਚੁੱਕਿਆ ਤੇ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ। ਗਰੀਬ ਨਵਾਜ਼ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਚ ਟਕਾ ਰੱਖ ਕੇ ਇਸ ਘਾਹੀ ਨੇ ਮੱਥਾ ਟੇਕਿਆ। ਮੱਥਾ ਟੇਕ ਕੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ, ਮੇਰੇ ਤੇ ਕਿਰਪਾ ਕਰੋ ਪਾਤਸ਼ਾਹ, ਮੇਰਾ ਜਨਮ ਮਰਨ ਨਿਵਾਰ ਦਿਓ, ਪਰਲੋਕ ਵਿੱਚ ਮੇਰੀ ਸਹਾਇਤਾ ਕਰਨੀ। ਸਤਿਗੁਰੂ ਪਾਤਸ਼ਾਹ ਜੀ ਨੇ ਘਾਹੀ ਨੂੰ ਸਤਨਾਮ ਦਾ ਸਿਮਰਨ ਕਰਨ ਅਤੇ ਸੱਚੀ ਸੁੱਚੀ ਕਿਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ, ਘਾਹੀ ਨੂੰ ਨਦਰੋ ਨਦਰ ਨਿਹਾਲ ਕਰ ਦਿੱਤਾ। ਘਾਹੀ ਬੜਾ ਆਨੰਦਿਤ ਹੋਇਆ, ਖੁਸ਼ੀ ਖੁਸ਼ੀ ਵਾਪਸ ਮੁੜਿਆ। ਉਧਰ ਆਗਰੇ ਵਿਖੇ ਇੱਕ ਗੈਰ ਸਿੱਖ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਇੱਕ ਸਿੱਖ ਦੀ ਬੱਚੀ ਵਿਆਹੀ ਹੋਈ ਸੀ, ਜਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਲੋਚਦੀ ਹੈ ਪਰ ਪਤੀ ਤੇ ਸਹੁਰਾ ਪਰਿਵਾਰ ਆਗਿਆ ਨਹੀਂ ਦਿੰਦੇ। ਨੇਮ ਸੀ ਹਰ ਰੋਜ਼ ਗੁਰਚਰਨਾਂ ਦਾ ਧਿਆਨ ਧਰ ਕੇ ਇਸ ਬੱਚੀ ਨੇ ਅਰਦਾਸ ਕਰਨੀ, ਪਾਤਸ਼ਾਹ ਤੁਸੀਂ ਤਾਂ ਅੰਤਰਜਾਮੀ ਹੋ, ਕਟਕਟ ਦੀਆਂ ਜਾਣਨ ਵਾਲੇ ਹੋ, ਕਿਰਪਾ ਕਰੋ ਮੈਨੂੰ ਇੱਥੇ ਆ ਕੇ ਦਰਸ਼ਨ ਦੇਵੋ। ਇਹਦੀ ਬੇਨਤੀ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਆਗਰੇ ਪਹੁੰਚੇ, ਬੱਚੀ ਦੇ ਘਰ ਕੋਲ ਜਾ ਕੇ ਇਸ ਬੱਚੀ ਨੂੰ ਦਰਸ਼ਨ ਦੇਣਾ ਕੀਤੇ। ਲੰਬਾ ਸਮਾਂ ਬੱਚੀ ਨੇ ਦਰਸ਼ਨ ਕੀਤੇ, ਗੁਰੂ ਸਾਹਿਬ ਦੀ ਸੋਭਾ ਕਰਦੀ ਰਹੀ। ਬੱਚੀ ਨੂੰ ਦਰਸ਼ਨ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਫਿਰ ਅੱਗੇ ਬਾਦਸ਼ਾਹ ਦੇ ਨਾਲ ਮਿਲ ਕੇ ਸ਼ਿਕਾਰ ਖੇਡਣ ਵਾਸਤੇ ਚਲੇ ਗਏ। ਇਸ ਤਰ੍ਹਾਂ ਦੇ ਨਾਲ ਸਮਾਂ ਬੀਤਦਾ ਜਾ ਰਿਹਾ, ਸਿੱਖ ਸੰਗਤਾਂ ਚੱਲ ਕੇ ਆਉਂਦੀਆਂ, ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸਦੀਆਂ ਤੇ ਸੁੱਖ ਪ੍ਰਾਪਤ ਕਰਦੀਆਂ ਹਨ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਦਿਨ ਪ੍ਰਤ ਪਿਖ ਇਖਲਾਸ ਕੋ ਜਹਾਂਗੀਰ ਗੁਰ ਕੇਰ।
ਦਿਨ ਪ੍ਰਤੀ ਦਿਨ ਬਾਦਸ਼ਾਹ ਜਹਾਂਗੀਰ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਸੱਜਣਤਾ ਤੇ ਮੇਲ ਮਿਲਾਪ ਜਿਹੜਾ ਵੱਧ ਰਿਹਾ ਉਹਨੂੰ ਵੇਖ ਕਰਕੇ,
ਅਦਬ ਕਰੇ ਉਮਰਾਵ ਸਭ ਬੰਦੇ ਜਬੋਂ ਹੇਰ।
ਜਿੰਨੇ ਵੀ ਜਹਾਂਗੀਰ ਬਾਦਸ਼ਾਹ ਦੇ ਵਜ਼ੀਰ ਸਨ ਉਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਬਹੁਤ ਅਦਬ ਸਤਿਕਾਰ ਕਰਦੇ, ਤੇ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੇਖਦੇ ਤੇ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ, ਵੰਦਨਾ ਕਰਦੇ ਹਨ।
ਚੰਦੂ ਕੇ ਮੇਲੀ ਦੁਖੇ ਨਿੰਦਕ ਅਪਰ ਵਿਸਾਲ।
ਉਧਰ ਜਿਹੜਾ ਚੰਦੂ ਦੁਸ਼ਟ ਹੈ ਤੇ ਇਹਦੇ ਨਾਲ ਦੇ ਸਾਥੀ ਇਹ ਬਾਦਸ਼ਾਹ ਦਾ ਸਤਿਗੁਰੂ ਪਾਤਸ਼ਾਹ ਜੀ ਨਾਲ ਵਾਧਾ ਹੋਇਆ ਮੇਲ ਮਿਲਾਪ ਵੇਖ ਕੇ ਬੜੇ ਦੁਖੀ ਹੁੰਦੇ ਹਨ।
ਜਥਾ ਚੋਰ ਪਿਕ ਚੰਦ ਕੋ ਜਾਨੇ ਦੁਖ ਦਰਾਲ।
ਜਿਵੇਂ ਚੋਰ ਲੋਚਦਾ ਹੈ ਕਿ ਰਾਤ ਹਨੇਰੀ ਹੋਵੇ ਤੇ ਹਨੇਰੀ ਰਾਤ ਦੇ ਵਿੱਚ ਮੈਨੂੰ ਚੋਰੀ ਕਰਨ ਦਾ ਵਧੀਆ ਮੌਕਾ ਲੱਗਦਾ, ਉਹ ਹਨੇਰੀ ਰਾਤ ਪਾਲਦਾ, ਤੇ ਜੇ ਚੰਦਰਮਾ ਦੀਆਂ ਰਾਤਾਂ ਹੁਣ ਰਾਤ ਚਾਨਣੀ ਹੋਵੇ, ਚਾਨਣੀ ਰਾਤ ਚੰਦਰਮਾ ਨੂੰ ਵੇਖ ਕੇ ਜਿਵੇਂ ਚੋਰ ਬਹੁਤ ਦੁਖੀ ਹੁੰਦਾ, ਬੜਾ ਵੱਡਾ ਦੁੱਖ ਮੰਨਦਾ, ਉਸੇ ਤਰ੍ਹਾਂ ਇਹ ਚੰਦੂ ਦੀ ਹਾਲਤ ਹੈ।
ਚੌਪਈ ਚੰਦੂ ਸੁਨੇ ਸ਼ਾਹ ਕੋ ਮੇਲ।
ਹੁਣ ਚੰਦੂ ਸੁਣਦਾ ਕਿ ਬਾਦਸ਼ਾਹ ਦਾ ਜਿਹੜਾ ਮੇਲ ਮਿਲਾਪ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ।
ਕਰੇ ਅਖੀਰ ਹੋਏ ਗੁਰ ਗੈਲ।
ਤੇ ਗੁਰੂ ਜੀ ਦੇ ਨਾਲ ਹੋ ਕੇ ਬਾਦਸ਼ਾਹ ਸ਼ਿਕਾਰ ਖੇਡਣ ਵੀ ਜਾਂਦਾ, ਜਿੱਥੇ ਉਹਨਾਂ ਨਾਲ ਸਨੇਹ ਪਿਆਰ ਕਰਦਾ ਉੱਥੇ ਗੁਰੂ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਬਾਦਸ਼ਾਹ ਸ਼ਿਕਾਰ ਖੇਡਣ ਵਾਸਤੇ ਵੀ ਜਾਂਦਾ ਹੈ।
ਦਰਬ ਪੰਜ ਸੈ ਨੀਤ ਪੁਚਾਵੇ।
ਹਰ ਰੋਜ਼ ਜਹਾਂਗੀਰ ਬਾਦਸ਼ਾਹ 500 ਰੁਪਈਏ ਸਤਿਗੁਰੂ ਪਾਤਸ਼ਾਹ ਜੀ ਨੂੰ ਭੇਜਦਾ ਹੈ ਭੇਟਾ ਵਜੋਂ।
ਕਹੀ ਮਧੁਰ ਸਨਮਾਨ ਵਧਾਵੇ।
ਫਿਰ ਬੜੇ ਮਿੱਠੇ ਬੋਲ ਬੋਲ ਕੇ ਉਹਨਾਂ ਦਾ ਬੜਾ ਅਦਬ ਸਤਿਕਾਰ ਸਨਮਾਨ ਵਧਾਉਂਦਾ, ਉਹਨਾਂ ਦੇ ਸਤਿਕਾਰ ਵਜੋਂ ਬੜੇ ਮਿੱਠੇ ਬੋਲ ਬੋਲਦਾ ਹੈ।
ਮਮ ਪ੍ਰਾਨਨ ਕੋ ਸ਼ਤਰੂ ਮਹਾ।
ਤੇ ਮੇਰੇ ਤੇ ਉਹ ਪ੍ਰਾਨਾਂ ਦੇ ਦੁਸ਼ਮਣ ਨੇ। ਇਹ ਚੰਦੂ ਦੁਸ਼ਟ ਵਿਚਾਰਦਾ ਹਿਰਦੇ ਵਿੱਚ ਕਿ ਗੁਰੂ ਹਰਗੋਬਿੰਦ ਜੀ ਤਾਂ ਮੇਰੇ ਪ੍ਰਾਣਾਂ ਦੇ ਵੱਡੇ ਮੇਰੇ ਉਹ ਦੁਸ਼ਮਣ ਹਨ।
ਸ਼ਾਹ ਸੰਗ ਮਿਲ ਧਨ ਗਨ ਲਹਾ।
ਤੇ ਉਹ ਬਾਦਸ਼ਾਹ ਨਾਲ ਮਿਲ ਕੇ ਵੱਡਾ ਧਨ ਪ੍ਰਾਪਤ ਕਰ ਰਹੇ ਨੇ, ਮੇਰੇ ਨਾਲ ਉਹਨਾਂ ਦੀ ਦੁਸ਼ਮਣ ਇਹ ਹੈ, ਮੇਰੇ ਉਹ ਦੁਸ਼ਮਣ ਨੇ, ਤੇ ਇਧਰ ਉਹ ਬਾਦਸ਼ਾਹ ਦੇ ਨਾਲ ਮਿਲ ਕੇ ਬਹੁਤ ਸਾਰਾ ਧਨ ਜਿਹੜਾ ਉਹ ਪ੍ਰਾਪਤ ਕਰਦੇ ਹਨ।
ਨਿਤ ਪ੍ਰਤ ਮਿਲੇ ਵਧੇ ਅਧਿਕਾਰੀ।
ਹੁਣ ਹਰ ਰੋਜ਼ ਉਹਨਾਂ ਦਾ ਮੇਲ ਮਿਲਾਪ ਹੁੰਦਾ, ਤੇ ਹਰ ਰੋਜ਼ ਮਿਲਣ ਦੇ ਨਾਲ ਉਹਨਾਂ ਦਾ ਜਿਹੜਾ ਆਪਸੀ ਪ੍ਰੇਮ ਪਿਆਰ ਉਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ।
ਕਿਮ ਜੇ ਪਯੋ ਮੋਏ ਦੁਖਦਾਈ।
ਕਹਿਣ ਲੱਗਾ ਜੇ ਇਸੇ ਤਰ੍ਹਾਂ ਹੀ ਰਿਹਾ, ਬਾਦਸ਼ਾਹ ਦਾ ਮਿਲਾਪ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨਾਲ ਵੱਧਦਾ ਗਿਆ, ਪ੍ਰੇਮ ਵੱਧਦਾ ਗਿਆ, ਤਾਂ ਇੱਕ ਦਿਨ ਇਹ ਮੇਰੇ ਲਈ ਦੁਖਦਾਇਕ ਬਣੇਗਾ।
ਬਿਨ ਉਪਾਏ ਬਿਨ ਚਿੰਤ ਜੇ ਰਹੋ।
ਤੇ ਹੁਣ ਮੈਂ ਜੇ ਕੋਈ ਬਿਨਾਂ ਉਪਾਅ ਕੀਤੇ ਨਿਸ਼ਚਿੰਤ ਹੋ ਕੇ ਬੈਠਾ ਰਹਾਂ, ਕੋਈ ਯਤਨ ਨਾ ਕਰਾਂ, ਕੋਈ ਉਪਾਅ ਨਾ ਕਰਾਂ,
ਨਹੀਂ ਬਚੋ ਤਿੰਨ ਤੇ ਦੁੱਖ ਸੌ।
ਤੇ ਫਿਰ ਮੈਂ ਕਿਸੇ ਤਰੀਕੇ ਨਾਲ ਵੀ ਬਚ ਨਹੀਂ ਸਕਦਾ, ਮੇਰਾ ਬਚਾ ਨਹੀਂ ਹੋ ਸਕਦਾ, ਮੈਨੂੰ ਫਿਰ ਭਾਰੀ ਦੁੱਖ ਸਹਿਣਾ ਪੈ ਸਕਦਾ ਹੈ।
ਮੈਂ ਬਨ ਚੁਗਲ ਮੁਗਲ ਪਤਿ ਪਾਸ।
ਮੈਂ ਤਾਂ ਚੁਗਲ ਖੋਰ ਬਣ ਕੇ ਮੁਗਲ ਬਾਦਸ਼ਾਹ ਦੇ ਕੋਲ।
ਚੁਗਲੀ ਉਗਲੀ ਬੋਲੀ ਉਤਾਸ।
ਹੁਣ ਬਾਦਸ਼ਾਹ ਦੇ ਕੋਲ ਚੁਗਲੀ ਕੀਤੀ ਸੀ, ਮੈਂ ਤਾਂ ਵੱਡਾ ਚੁਗਲਖੋਰ ਬਣਿਆ ਸੀ, ਚੁਗਲਖੋਰ ਬਣ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਖਿਲਾਫ਼ ਜਿਹੜੀ ਹੈ ਬਾਦਸ਼ਾਹ ਦੇ ਕੋਲ ਚੁਗਲੀ ਕੀਤੀ ਸੀ।
ਬੁਰਾ ਕਰਨ ਤਿਸ ਕੀ ਨੀ ਉਪਾਏ।
ਗੁਰੂ ਸਾਹਿਬ ਜੀ ਦਾ ਬੁਰਾ ਕਰਨ ਵਾਸਤੇ ਸਾਰਾ ਉਪਾਅ ਕੀਤਾ ਸੀ, ਚੁਗਲੀ ਕਰਨ ਦਾ ਮਤਲਬ ਸੀ ਮੈਂ ਉਹਨਾਂ ਦਾ ਮਾੜਾ ਕਰਨਾ ਚਾਹੁੰਦਾ ਸੀ, ਬੁਰਾ ਸੋਚ ਕੇ ਮਾੜਾ ਸੋਚ ਕੇ ਮੈਂ ਚੁਗਲੀ ਕੀਤੀ ਸੀ।
ਭਲਾ ਵਿਸਾਲ ਬਨਤ ਨਿਤ ਜਾਏ।
ਪਰ ਮੈਂ ਤਾਂ ਹੁਣ ਸੋਚਿਆ ਸੀ ਬੁਰਾ ਕਰਨ ਦਾ, ਪਰ ਉਹਨਾਂ ਦਾ ਤਾਂ ਦਿਨ ਪ੍ਰਤੀ ਦਿਨ ਭਲਾ ਹੋ ਰਿਹਾ, ਉਹਨਾਂ ਲਈ ਤਾਂ ਚੰਗਾ ਹੋ ਰਿਹਾ, ਉਹਨਾਂ ਦਾ ਤਾਂ ਸਗੋਂ ਭਲਾ ਜਿਹੜਾ ਉਹ ਹੋ ਰਿਹਾ ਹੈ।
ਹਰ ਕੰਟਕ ਲੱਕ ਬੋਵਨ ਕਰਿਓ।
ਮੈਂ ਤਾਂ ਚੁਗਲੇ ਨੂੰ ਤਿੱਖਾ ਕੰਡਾ ਸਮਝ ਕੇ ਇਹ ਬੀਜ ਬੀਜਿਆ ਸੀ ਜਿਹੜੀ ਚੁਗਲੀ ਕਰਨ ਵਾਲਾ ਸੀ, ਕਿਉਂਕਿ ਚੁਗਲਖੋਰ ਦੀ ਬਿਰਤੀ ਐਸੀ ਹੋਇਆ ਕਰਦੀ ਹੈ, ਉਹ ਚੁਗਲੀ ਕਰਦਾ ਦੂਸਰੇ ਦਾ ਕਾਰਜ ਵਿਗਾੜਨ ਵਾਸਤੇ, ਦੂਜੇ ਨੂੰ ਹਾਨੀ ਪਹੁੰਚਾਉਣ ਵਾਸਤੇ। ਕਹਿਣ ਲੱਗਾ ਕਿ ਮੈਂ ਜਿਹੜੀ ਚੁਗਲੀ ਕੀਤੀ ਸੀ ਉਹ ਚੁਗਲੀ ਰੂਪ ਬੀਜ ਜਿਹੜਾ ਉਹ ਤਿੱਖਾ ਕੰਡਾ ਜਾਣ ਕੇ ਬੀਜਿਆ ਸੀ।
ਸੋ ਤੋਰਿਓ ਕਮਲ ਸ਼ੁਭ ਖਿਰਿਓ।
ਉਹ ਉਗਣਾ ਤਾਂ ਇੱਕ ਪਾਸੇ ਰਿਹਾ, ਉਹ ਤਾਂ ਸ਼ੁਭ ਕਮਲ ਜਿਹੜਾ ਹੈ ਕਮਲ ਵੱਤ ਹੋ ਕੇ ਜਿਹੜਾ ਹੈ ਉਹ ਖਿੜਿਆ ਹੈ, ਫੁੱਲ ਦੀ ਨਿਆਈ ਖਿੜਿਆ ਹੈ ਕੰਡਾ।
ਤਨ ਸੁਗੰਧਤਾ ਜਿਸ ਤੇ ਪਾਈ।
ਤੇ ਜਿਹਦੇ ਕੋਲੋਂ ਜਿਹੜੀ ਹੈ ਉਹ ਮਾਨੋ ਉਹ ਜਿਵੇਂ ਕਮਲ ਦੇ ਫੁੱਲ ਕੋਲੋਂ ਸੁਗੰਧੀ ਆਉਂਦੀ ਹੈ। ਮੈਂ ਤਾਂ ਬੀਜਿਆ ਸੀ ਕੰਡਾ ਕਿ ਦੁਖਦਾਇਕ ਬਣੇਗਾ, ਚੁਗਲੀ ਕੀਤੀ ਸੀ, ਪਰ ਤੋਂ ਕਮਲ ਦੇ ਫੁੱਲ ਨਿਆਈ ਹੋ ਕੇ ਨਿਕਲੇ ਹੈ, ਤੇ ਕਮਲ ਦੇ ਵੱਤ ਉਹਦੇ ਵਿੱਚੋਂ ਸਗੋਂ ਸੁਗੰਧੀ ਪੈਦਾ ਹੋਈ ਹੈ।
ਯੋਂ ਵਿਪਰੀਤ ਭਈ ਬੁਰਿਆਈ।
ਤੇ ਮੈਂ ਜਿਹੜੇ उल्टा सोच के बुराई करन वास्ते बुरा करन वास्ते सारा कुछ कीता सी।
अब को जतन बनावो ऐसे,
पर वो होया सारा कुछ उलट। जो मैं सोचिया सी उस अनुसार तो होया नहीं, सारा कुछ उल्ट होया। हुन मैनू कोई ना कोई ऐसा उपाय करना पवेगा।
हर गोविंद कारागृह बैसे,
जिस दे नाल गुरु हरगोबिंद जी नू मैं जेल विच कैद विच पा दिया। कोई ऐसा उपाय मैनू जतन करना पैना, जिस उपाय दे नाल गुरु हरगोबिंद जी जेल विच चले जान, कैद खाने विच पा दिता जावे।
तहां दरब को लोभ दिखावो,
उत्थे फिर किसे मनुख नू गंढ के जिदी जेल विच कैद खाने विच ड्यूटी होवेगी, ओनू अपने नाल गंढ के ओनू पैसा दे के
कैद बिखे कह के मरवावो।
इन्हां नू कैद खाने दे विच मैं उसनू पैसे दे के कह के मरवा देंगा, खत्म करवा देवांगा।
तो बचाई मेरू होई जाए,
फिर इस तरह करन दे नाल मेरा बचा हो सकदा। एको तरीका है कि इन्हां नू कैद खाने विच भेज दिया, जेल विच पा दिया, ते उथे किसे नू गंढ के पैसे दे के उथे इन्हां नू खत्म करवा देवां, तां मेरी जान बच सकदी है, बचा हो सकदा है।
मिली नशा संग किवें आए,
ते हुण फिर उथे जदों कैद खाने विच चले गए, जेल विच पा दिता, फिर किसे तरीके दे नाल वी आके बादशाह नू मिल नहीं सकनगे।
इम गिनती को गिनत हमेशे,
इस प्रकार दे नाल चंदू जिहड़ा ए गिनतियां गिणदा हमेशा, इसे तरह दियां पुठियां गिनतियां गिणदा रहिंदा है।
संकट चिंता जिसे विशेष,
जिहनू बड़ा वड्डा संकट बड़ी भारी चिंता हर वेले बनी रहिंदी है।
गिनत गटी को जतन बिचारा,
हुण जिवें ए गिनतियां गिणदा कि किवें मैं हरगोबिंद जी नू कैद विच पाउणा है, किवें बादशाह नालों दूरी बनाउणी है, ओह गिणतियां दे मुताबक विचार करके
मिल्यो नजूमी सोहित तारा।
ए एक नजूमी नू मिलिया, जाके बादशाह दा नजूमी सी। मन विच विचार करके सोच के ए ओह नजूमी नू जा करके मिलिया।
निसमै तिमर पई कर गयो,
जदों रात दा हनेरा हो गया, हनेरे दे विच रात दे समय ए ओ नजूमी दे घर जाके उसनू मिलिया।
दरब पंच सै तिसको दयो,
ते हुण जाके उस नजूमी नू चंदू ने 500 रुपये देना कीते। पहला उनू खुश कीता, 500 रुपये जिहड़े ओ नजूमी नू जाके दिते हन।
पंत बिने सम तिसके साथा,
ओहदे कोल नजूमी नू मिलके बेनती करन वांग बोलिया, कहन लगा
मेरो पलो अहे तुहाथा।
कहन लगा हे नजूमी जी, हुण मेरा भला तुहाडे हथ विच है, हुण तुसी मेरा भला कर सकदे हो।
चित दे करो एही उपकार,
आप मन ला के मेरा मेरे ते उपकार कर दियो, मेरा ये भले दा कारज कर दियो, मन ला के मेरे ते भला करो।
अपर दियो तन 5000,
जे तुसी मेरा भला कर दियोगे, मेरा काम सवार दियोगे, फिर मैं तुहानू 5000 रुपया होर देवांगा।
होए लाचार मैं तुझ टिगे आयो,
होए नजूमी जी मैं बड़ा लाचार होके तुहाडे कोल चल के आया, किसे पासे मैनू कोई रस्ता नजर नहीं सी आ रहा, बड़ा लाचार होके तुहाडे कोल चल के आया हां।
बन सहाय अब हो शरणायो,
हे नजूमी मैं तुहाडी शरण विच आया, हुण मेरे सहायक मेरे मददगार बनो।
सुनत नजूमी बोलन कीन,
ते जदों नजूमी ने हुण चंदू दियां ये गल्लां सुनिया, सुन करके नजूमी बोलिया, कहन लगा
शाह दीवान पए किम दीन।
कहन लगे हे चंदू जी, तुसी ता बादशाह दे दीवान हो, एडी वड्डी तुहाडे कोल पदवी है, तुसी इन्ने कमजोर किवें हो गए, इस तरह दे नाल क्यों कह रहे हो, ऐसा की कारण बन गया, तुसी बादशाह दे दीवान हो, क्यों इतने कमजोर पै गए हो।
सिर के जोर करो तो वकाजा,
दसो तुहाडा की काम है, मैं पूरा दिमाग ला के तुहाडा जिहड़ा काम ओ सवारांगा।
फिर शाह मत सहत समाजा,
बादशाह जिन बादशाह दी जिन्नी सभा है, सभा दे समेत मैं बादशाह दा जिहड़ा ओनू ऐसा चकरत कर देंगा, ओनू समझ नहीं पैण देवांगा।
ओ दुख पयो सुनावन करिए,
ते केड़ा दुख तुहानू आण पै, हे चंदू जी हे दीवान मैनू दस केड़ा ऐसा भारी दुख आन बनिया ओ मैनू दसना करो
मैं निरवारों चिंत न तरिए
मैं तुहाडा ओ दुख निर्विरत कर देंगा दूर कर देंगा किसी प्रकार दी चिंता ना करो
सुन तब सभी बिरतांते उचारा
ए सुन के जदो चंदू नू नजूमी ने कहा पुछिया केड़ा दुख है किवें आए हो किहड़े दुख दे कारण आए हो असी क्यों चिंता बनी है ए सुन के चंदू बोलिया सारा जड़ा वृतांत से प्रसंग दसन लगा
हिंदू गुरु संग बैर हमारा
कह लगे के गुरु हरगोबिंद साहब पातशाह जी नू सारे सिख ते हिंदू अपना गुरु मनदे ने ओ वड्डे गुरु करके जानदे हन उन्हां दे नाल मेरा वड्डा वैर दुश्मनी है
तुझ ते पर्दा ना इन राखूं
हे नजूमी मैं तुहाडे कोलो कोई पर्दा नहीं रखांगा किसी प्रकार दा वे कोई पर्दा तुहाडे कोलो नहीं रखांगा सारी गल दसांगा
जथा पई सगरी मैं पाखूं
जिवें होया उसे तरह मैं तैनू बयान करके दसदा हां
गुर अर्जन को सदनी उतारा
धन गुरु अर्जन दे पातशाह जी नू मैं अपने घर लिजा के ਉਹਨਾਂ ਨੂੰ ਲਾਹੌਰ ਵਿਖੇ ਬੁਲਾਇਆ ਤੇ ਮੈਂ ਆਪਣੇ ਘਰ ਲੈ ਗਿਆ ਉਹਨਾਂ ਦਾ ਉਤਾਰਾ ਕੀਤਾ
ਦੀ ਸਜਾਏ ਬੜ ਪੂਰਬ ਮਾਰਾ
ਤੇ ਬਹੁਤ ਸਖਤ ਸਜਾਵਾਂ ਦੇ ਕੇ ਉਹਨਾਂ ਨੂੰ ਮੈਂ ਖਤਮ ਕਰ ਦਿੱਤਾ ਲਾਹੌਰ ਬੁਲਾ ਕੇ ਆਪਣੇ ਘਰ ਬਹੁਤ ਭਾਰੀ ਸਜਾਵਾਂ ਦੇ ਕੇ ਮੈਂ ਉਹਨਾਂ ਨੂੰ ਖਤਮ ਕਰ ਦਿੱਤਾ
ਅਬ ਤਿਸ ਕੋ ਸੁਤ ਹਰ ਗੋਬਿੰਦ
ਹੁਣ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸੁਪੁੱਤਰ ਹਨ ਸ਼੍ਰੀ ਹਰਗੋਬਿੰਦ ਜੀ
ਕਰਿਓ ਸ਼ਾਹ ਸੋ ਮੇਲ ਬਿਲਾਂਦ
ਪਾਤਸ਼ਾਹ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਭਾਰੀ ਮਿਲਾਪ ਹੈ ਬੜਾ ਸਨੇਹ ਹੈ
ਮੈਂ ਕਰ ਚਾਰੀ ਇਆ ਹਤਾਰਾ
ਚਾਰੀ ਤੋਂ ਭਾਵ ਚੁਗਲੀ ਮੈਂ ਚੁਗਲੀ ਕਰਕੇ ਇੱਥੇ ਗੁਰੂ ਹਰਗੋਬਿੰਦ ਜੀ ਨੂੰ ਬੁਲਾਇਆ ਸੀ ਬਾਦਸ਼ਾਹ ਦੇ ਕੋਲ ਮੈਂ ਚੁਗਲੀ ਕੀਤੀ ਸੀ
ਆਏ ਆਪਨੋ ਕਾਜ ਸਵਾਰਾ
ਮੈਨੂੰ ਤਾਂ ਇਹ ਸੀ ਬਾਦਸ਼ਾਹ ਦੇ ਕੋਲ ਆਉਣਗੇ ਤੇ ਬਾਦਸ਼ਾਹ ਦੇ ਕੋਲ ਚੁਗਲੀ ਕੀਤੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਨਾਲ ਕੋਈ ਇਹਨਾਂ ਨੂੰ ਨੁਕਸਾਨ ਪਹੁੰਚਾਵਾਂਗਾ ਜਾਂ ਕੈਦ ਖਾਨੇ ਵਿੱਚ ਪਾ ਦੇਵਾਂਗਾ ਬਾਦਸ਼ਾਹ ਕੋਲ ਚੁਗਲੀ ਕੀਤੀ ਪਰ ਹੋਇਆ ਉਲਟ ਇਹਨਾਂ ਨੇ ਤਾਂ ਇੱਥੇ ਆ ਕੇ ਆਪਣਾ ਕਾਜ ਸਵਾਰ ਲਿਆ ਬਾਦਸ਼ਾਹ ਦੇ ਨਾਲ ਨੇੜਤਾ ਵਧੀ ਹੈ
ਤਿਸ ਕੋ ਹਤਿਓ ਚੈਤ ਮੈਂ ਅਬੇ
ਮੈਂ ਇਹਨਾਂ ਨੂੰ ਹੁਣੇ ਇਸੇ ਵਕਤ ਖਤਮ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਹਰਗੋਬਿੰਦ ਜੀ ਨੂੰ ਹੁਣੇ ਬੜੀ ਛੇਤੀ ਨਾਲ ਖਤਮ ਕਰ ਦੇਵਾਂ
ਇਮ ਉਪਾਏ ਚਿਤ ਵਿਓ ਸੁਨ ਸਬੇ
ਹੁਣ ਮੈਂ ਇੱਕ ਉਪਾਅ ਸੋਚ ਕੇ ਆਇਆ ਇੱਕ ਖਿਆਲ ਮੇਰੇ ਮਨ ਵਿੱਚ ਆਇਆ ਇੱਕ ਉਪਾਅ ਸੋਚ ਕੇ ਮੈਂ ਨਜੂਮੇ ਤੇਰੇ ਕੋਲ ਚੱਲ ਕੇ ਆਇਆ ਹਾਂ
ਤੂੰ ਕਹਿ ਸ਼ਾਹ ਸੰਗ ਅਸਬਾਤ
ਤੇ ਜਿਹੜਾ ਉਪਾਅ ਮੈਂ ਤੈਨੂੰ ਦੱਸਣ ਵਾਸਤੇ ਆਇਆ ਜਿਹੜਾ ਉਪਾਅ ਸੋਚਿਆ ਉਹ ਉਪਾਅ ਤੂੰ ਜਾ ਕੇ ਬਾਦਸ਼ਾਹ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਾਉਣਾ ਕਰ ਉਹ ਦੱਸਣਾ ਕਰ
ਸਾੜ ਸਤੀ ਆਈ ਬਖਿਆਤ
ਤੇ ਬਾਦਸ਼ਾਹ ਤੇਰੇ ਤੇ ਸਾੜ ਸਤੀ ਆਈ ਏ ਇਹ ਗ੍ਰਹਿ ਸ਼ਨਿਸ਼ਚਰ ਦੇ 7.5 ਵਰੇ ਜਾਂ 7.5 ਮਹੀਨੇ ਜਾਂ 7.5 ਦਿਨ ਦੀ ਇੱਕ ਦਸ਼ਾ ਹੈ ਜਿਸਦਾ ਫਲ ਜੋਸ਼ੀ ਬੁਰਾ ਦੱਸਦੇ ਨੇ ਕਿ ਇਨਸਾਨ ਦਾ ਬਹੁਤ ਨੁਕਸਾਨ ਕਰਦੀ ਏ ਹਿੰਦੂ ਮਤ ਦੇ ਅਨੁਸਾਰ ਮੰਨਣਾ ਹੈ ਪਰ ਗੁਰਮਤ ਅਨੁਸਾਰ ਜਿਹੜਾ ਹੈ ਕੋਈ ਕਿਸੇ ਪ੍ਰਕਾਰ ਦਾ ਕੋਈ ਨਛੱਤਰ ਗ੍ਰਹਿ ਮਨੁੱਖ ਦਾ ਕੋਈ ਐਸਾ ਵਿਗਾੜ ਨਹੀਂ ਕਰ ਸਕਦਾ ਹੁਣ ਇਹ ਨਜੂਮੀ ਕਹਿਣ ਲੱਗਾ ਬਾਦਸ਼ਾਹ ਨੂੰ ਕਹਿਣਾ ਜਾ ਕੇ ਚੰਦੂ ਸਮਝਾਉਂਦਾ ਕਿ ਬਾਦਸ਼ਾਹ ਤੇਰੇ ਤੇ ਬਹੁਤ ਭਾਰੀ ਜਿਹੜੀ ਸਾੜ ਸਤੀ ਉਹ ਆਈ ਹੈ
ਮੁੱਖ ਮੁਰਝਾਏ ਬਨੋ ਦਿਲਗੀਰ
ਜਦੋਂ ਤੂੰ ਬਾਦਸ਼ਾਹ ਦੇ ਕੋਲ ਜਾਣਾ ਤੇ ਆਪਣਾ ਜਿਹੜਾ ਮੁੱਖ ਹੈ ਮੁਖੜਾ ਉਹ ਬੜਾ ਮੂੰਹ ਢਿੱਲਾ ਜਿਹਾ ਕਰਕੇ ਬੜਾ ਦਲਗੀਰ ਬੜਾ ਉਦਾਸ ਜਿਹਾ ਹੋ ਕੇ ਜਿਹੜਾ ਇਸ ਤਰ੍ਹਾਂ ਦੀ ਹਾਲਤ ਬਣਾ ਕੇ ਤੂੰ ਬਾਦਸ਼ਾਹ ਦੇ ਕੋਲ ਜਾਣਾ ਹੈ
ਜਿਸ ਤੇ ਸ਼ਾਹ ਧਰੇ ਨੈ ਧੀਰ
ਤੇ ਜਿਹਨੂੰ ਵੇਖ ਕੇ ਸੁਣ ਕੇ ਬਾਦਸ਼ਾਹ ਧੀਰਜ ਨਾ ਧਰੇ ਜਦੋਂ ਜਾ ਕੇ ਇਸ ਪ੍ਰਕਾਰ ਦੇ ਤੇਰੀ ਹਾਲਤ ਹੋਵੇਗੀ ਮੂੰਹ ਤੇਰਾ ਉਦਾਸ ਚਿਹਰੇ ਤੇ ਉਦਾਸੀ ਹੋਵੇਗੀ ਬੜਾ ਦਲਗੀਰ ਜਿਹਾ ਹੋਇਆ ਬਾਦਸ਼ਾਹ ਕੋਲ ਪਹੁੰਚੇਗਾ ਇਸ ਹਾਲਤ ਨੂੰ ਵੇਖ ਕੇ ਬਾਦਸ਼ਾਹ ਕਿਸੇ ਪ੍ਰਕਾਰ ਦੇ ਨਾਲ ਧੀਰਜ ਨਾ ਧਰੇ
ਮ੍ਰਿਤਕੋ ਪੈ ਦਿਖ ਰਾਵਣ ਕਰੀਏ
ਬਾਦਸ਼ਾਹ ਨੂੰ ਜਾ ਕੇ ਮੌਤ ਦਾ ਭੈ ਦੇਣਾ ਜਦੋਂ ਬਾਦਸ਼ਾਹ ਕੋਲ ਜਾਣਾ ਨਾ ਸਾੜ ਸਤੀ ਦੇ ਬਾਰੇ ਦੱਸਣਾ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆਈ ਹੈ ਤੇ ਹੋ ਸਕਦਾ ਹੈ ਸਾੜ ਸਤੀ ਦੇ ਕਾਰਨ ਤੇਰੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਇਨਸਾਨ ਨੂੰ ਮੌਤ ਦਾ ਭੈ ਬਹੁਤ ਹੈ ਤਾਂ ਹੀ ਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਮੌਤ ਦਾ ਭੈ ਕੱਢਣ ਵਾਸਤੇ ਕਿਹਾ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਦੇਨਕਾ ਤੋਂ ਆਓ ਹਮਾਰਾ ਪਾਸ ਕਿਉਂਕਿ ਮਨੁੱਖ ਜੀਵਤ ਰਹਿਣਾ ਚਾਹੁੰਦਾ ਜਿਉਣਾ ਚਾਹੁੰਦਾ कोई भी मनुख मरना नहीं चाहता, इस करके जो मौत शब्द सुनता है तो भय आता है, क्योंकि जिस जी चीज के वास्ते किसी वस्तु वास्ते जा किसी वास्ते भी कोई मन अंदर प्रबल इच्छा होगी उसके पिछे कोई ना कोई वड्डा दुख भी होंगे। तो जो हम मनुख के अंदर भारी प्रबल इच्छा जीवन की है जीवित रहन की है तो उसके पिछे मौत का वड्डा दुख भी है। कह लगे इस प्रकार दे नाल तो मौत का भय बादशाह नूं जाके देना है।
जिस ते शाह तरे ने तीर,
जो बादशाह मौत बारे सुनेगा ते बादशाह धीर जो खो बैठेगा उन्हों धीरज नहीं रहेगा।
बूझे जतन ता एव उचरिए,
जे पूछे फिर एदा जतन की है, पहला ता तू साढ़ सती बारे दसना कि साढ़ बड़ी भारी साढ़ सती है, बादशाह तेरी मौत भी हो सकती है, ते फिर तेनू पूछेगा भी इहदे तों बचण दा जतन की है, क्योंकि किसी मनुख नूं जे कोई दाके कह दे वी तेरे ते ता भारी दुख आउण वाला है ते फिर पुछदा भाई इहदे बचण दा जतन भी उह जतन भी करदा है चारा करदा है कि किसी तरह बचिया जा सके। कह लगा फिर मनुख दा सुभा उहदे कोलों बचण दा जतन भी पुछदा है ते फिर बादशाह तेरे कोल जतन दे बाबत जदों पुछेगा
हर गोविंद आख बखिया
ते फिर कहना के और हरगोबिंद साहब पातशाह जी दे बाबत तू दसना है।
सोडी होए सुख तरी जात,
ये कहना के सोडी कुल होवे ते खतरे उहदे जिहड़ी जात होवे सोडी कुल विच ते खतरे जात दे विचों हरगोबिंद उहदा नाम होवे।
हित तुमरे सो फेरे माला,
तू तुहाडे भले वास्ते माला फेरे, खुदा खुदा जपे खुदा दी बंदगी करे माला फेरनी करे।
थल गुलेर मैं बैठ निराला,
ते हुण सारा समझा रहे हैं थां भी दस दित्ती भी भेजना कित्थे है माला फेरन वास्ते दुष्ट ने। कहन लगे फिर बादशाह नूं कहना कि गुलेर कहिंदे ग्वालियर किले वास्ते शब्द वरतिया, कहन लगे ग्वालियर दे किले दे विच बैठ के कांतवास होके उह सोडे कुल दे विचों खत्रे जात विचों ते उहदा नाम हरगोबिंद होवे ओ जाके तुहाडे भले हथ उत्थे बैठ के माला फेरे।
तब सुखैन दिन बीते तुम्हारे,
जदों ग्वालियर दे किले विच बैठ के माला फेरेगा तां बादशाह तेरे दिन सौखे बतीत हो सकदे हन।
एव प्रबोधो जाए सकारे,
इस प्रकार दे नाल तू जाके बादशाह नूं दसना है।
तरे शत्रु तब लियो तन कनो,
ते हुण सवेर हुंदे आ बादशाह कोल पहुंच जाना है ते उन्हों चंगी तरह जाके गल दे तसले करा देनी है। ते जदों मेरे शत्रु दुश्मन हरगोबिंद जी दा जदों इत्थों दूरी पै जाएगी दूर चले जाणगे ग्वालियर चले जाणगे ते मैं बहुत सारा धन उह तैनूं देवांगा।
करो जतन बहु बुद्ध ते पनो,
ते हुण चंगे तरह दे नाल चंगे विधि सियाणप चतुराई दे नाल जिहड़ा इह जतन कर।
तबे नजूमी धीरज दीन,
हुण जदों चंदो ने दस्या कि मैं आ उपा सोच के आया तू इसे तरह करना है, ते हुण चंदो दे गल सुन के नजूमी बोलिया कहन लगा
मैं इम करो चिंत करहीन।
ते नजूमी ने चंदो नूं धीरज दिता, कहन लगा चंदो मैं तेरे कहे अनुसार ही करांगा, तू किसे प्रकार दी चिंता ना कर, चिंता छड़ दे, जिवें तू कहा मैं उसे तरह ही जाके बादशाह दा मन भरमा लवांगा उहनूं जिहड़ा दसना करांगा।
शाह करे नित मैं जो बताए,
क्योंकि मैनूं पता है मैं उहदा नजूमी हाँ ते जिवें जाके मैं बादशाह नूं कहना दसदा बादशाह उसे तरह मेरे कहे अनुसार ही करदा है।
पूरब अनेक बार पतियाए,
पहला भी मैं कई बारी पतिया के वेखिया, जिवें मैं बादशाह नूं कोई गल जाके दसदा बादशाह उसे तरह ही कर लैंदा है, मैं पहला भी पतियाया होया है।
इक मेरे कह बेकी देर,
बस इक मेरे कहण दी देरी है बादशाह नूं मैं गल जाके दसनी, बस ये कहण दी जिने देरी है।
सुनत गुरु को पठे गुलेर,
जदों ये मैं गल जाके बादशाह नूं कह दित्ती ते सुन के उसे वक्त उहने ग्वालियर दे किले विच गुरु साहिब जी नूं भेज देना है।
गयो चंदू तब हरख तरंता,
चंदू बड़ा खुश होया कि गल बन गई जो मैं सोच के आया सी कि किसी ना किसी तरह श्री हरगोबिंद जी नूं ग्वालियर दे किले विच भेजदे आ, ते हुण नजूमी ने मैनूं भरोसा दिता है कि बादशाह मेरी गल मनदा है, मैं जिवें कहना उसे अनुसार करदा है, ਤੇ ਹੁਣ ਚੰਦੂ ਜਿਹੜਾ ਬੜਾ ਪਰੇਸ਼ਾਨ ਪ੍ਰਸੰਨ ਹੋਇਆ ਖੁਸ਼ ਹੋਇਆ
ਜਾਨਿਓ ਗਇਓ ਨਾ ਛੁਟੇ ਕਦੰਤਾ
ਤੇ ਹੁਣ ਕਹਿਣ ਲੱਗਾ ਇਹਨੇ ਹਿਰਦੇ ਵਿੱਚ ਜਾਣਿਆ ਜਦੋਂ ਨਜੂਮੀ ਨੇ ਕਿਹਾ ਨਾ ਮੈਂ ਜਦੋਂ ਜਾ ਕੇ ਬਾਦਸ਼ਾਹ ਨੂੰ ਕਹਾਂਗਾ ਤੇ ਮੇਰੇ ਕਹਿਣ ਦੀ ਦੇਰ ਆ ਉਸੇ ਵਕਤ ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦੇਣਾ ਤੇ ਹੁਣ ਹਿਰਦੇ ਚ ਚੰਦੂ ਜਿਹੜਾ ਉਹ ਜਾਣਨ ਲੱਗਾ ਵਿਚਾਰਦਾ ਕਿ ਜੇ ਇੱਕ ਵਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ ਉੱਥੋਂ ਕਦੇ ਛੁੱਟ ਨਹੀਂ ਸਕਣਗੇ ਉੱਥੋਂ ਕਦੇ ਬਾਹਰ ਨਹੀਂ ਆ ਸਕਣਗੇ
ਪਿਤ ਕੈ ਸਮ ਕਰ ਕੈ ਇਸਹਾਨ
ਇਹਨਾਂ ਦੇ ਪਿਤਾ ਦੇ ਸਮਾਨ ਜਿਵੇਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਖਤਮ ਕੀਤਾ ਪਿਤਾ ਦੇ ਸਮਾਨ ਮੈਂ ਇਹਨਾਂ ਨਾਲ ਵੀ ਉਸੇ ਤਰ੍ਹਾਂ ਹੀ ਕਰਾਂਗਾ ਗਵਾਲੀਅਰ ਦੇ ਕਿਲੇ ਵਿੱਚ ਇਹਨਾਂ ਨੂੰ ਖਤਮ ਕਰ ਦਿਆਂਗਾ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ 300 ਫੁੱਟ ਦੀ ਉੱਚੀ ਤੇ ਕਿਲਾ ਬਣਿਆ ਹੋਇਆ ਸੀ ਗਵਾਲੀਅਰ ਦਾ ਕਿਲਾ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਜਿੱਥੋਂ ਦਾਤਾ ਸਤਿਗੁਰੂ ਪਾਤਸ਼ਾਹ ਬੰਦੀ ਛੋੜ ਦਾਤਾ ਆਪਾਂ ਕਹਿੰਦੇ ਹਾਂ ਕਿਉਂਕਿ ਇਸ ਕਿਲੇ ਦੇ ਵਿੱਚ ਜੇਕਰ ਕੋਈ ਇੱਕ ਵਾਰੀ ਚਲਾ ਜਾਂਦਾ ਸੀ ਕੈਦ ਵਿੱਚ ਪੈ ਜਾਂਦਾ ਸੀ ਉਹਨੂੰ ਸੂਰਜ ਵੇਖਣਾ ਵੀ ਨਸੀਬ ਨਹੀਂ ਸੀ ਹੁੰਦਾ ਸੋ ਕਹਿਣ ਲੱਗਾ ਕਿ ਹੁਣ ਜਦੋਂ ਉੱਥੇ ਚਲੇ ਗਏ ਪਿਤਾ ਦੇ ਸਮਾਨ ਮੈਂ ਇਹਨਾਂ ਨੂੰ ਵੀ ਉੱਥੇ ਖਤਮ ਕਰਵਾ ਦੇਵਾਂਗਾ
ਤਬ ਨਚਿੰਤੋ ਏ ਟਿਕੋ ਸਥਾਨ
ਤੇ ਫਿਰ ਜਾ ਕੇ ਮੈਂ ਨਿਸ਼ਚਿੰਤ ਹੋ ਕੇ ਆਪਣੇ ਸਥਾਨ ਤੇ ਆਪਣੇ ਘਰ ਦੇ ਵਿੱਚ ਸੁੱਖ ਦੇ ਸਹਿਤ ਵਸਾਂਗਾ
ਇਸ ਮੈਂ ਪਰਿਓ ਰਿਓ ਨੈ ਸੋਵਾ
ਹੁਣ ਨਜੂਮੀ ਨੂੰ ਮਿਲ ਕੇ ਚੰਦੂ ਵਾਪਸ ਆਇਆ ਰਾਤ ਦਾ ਸਮਾਂ ਸੀ ਘਰ ਆ ਕੇ ਆਰਾਮ ਕਰਨ ਲਈ ਲੇਟਿਆ ਪਰ ਚਿੰਤਾ ਬਸ ਹੋਏ ਨੂੰ ਨੀਂਦ ਨਹੀਂ ਆਈ ਸਾਰੀ ਰਾਤ ਪਾਸੇ ਮਾਰਦਿਆਂ ਸੋਚਾਂ ਸੋਚਦਿਆਂ ਲੰਘ ਗਈ
ਗਿਣਤ ਗਟੀ ਚਿਤ ਚਿੰਤ ਪਰੋਵਾ
ਬੜੀਆਂ ਗਿਣਤੀਆਂ ਗਿਣਦਾ ਜਿਹੜਾ ਚਿੱਤ ਆ ਉਹ ਚਿੰਤਾ ਦੇ ਸਹਿਤ ਬੜੀ ਚਿੰਤਾ ਵੀ ਹੈ ਹਿਰਦੇ ਵਿੱਚ ਗਿਣਤੀਆਂ ਗਿਣਦਿਆਂ ਸਾਰੀ ਰਾਤ ਲੰਘਾ ਰਿਹਾ ਹੈ
ਭਾਈ ਪ੍ਰਭਾਤ ਨਜੂਮੀ ਗਏ
ਰਾਤ ਬਤੀਤ ਹੋਈ ਸਵੇਰ ਹੋਈ ਦਿਨ ਚੜਿਆ ਤੇ ਚੰਦੂ ਦੇ ਕਹਿਣ ਮੁਤਾਬਕ ਸਵੇਰ ਹੁੰਦਿਆਂ ਜਿਹੜਾ ਨਜੂਮੀ ਸੀ ਉਹ ਬਾਦਸ਼ਾਹ ਦੇ ਕੋਲ ਗਿਆ
ਬਗਲ ਕਿਤਾਬ ਮਲਿਨ ਮੁਖ ਕੀਓ
ਤੇ ਬੜਾ ਇਹਨੇ ਕਸ਼ ਦੇ ਵਿੱਚ ਕਿਤਾਬ ਲਈ ਹੋਈ ਹੈ ਤੇ ਬੜਾ ਉਦਾਸ ਜਿਹਾ ਮੂੰਹ ਉਦਾਸੀ ਵਾਲਾ ਬਣਾ ਕੇ ਬਾਦਸ਼ਾਹ ਦੇ ਕੋਲ ਪਹੁੰਚਿਆ ਜਿਵੇਂ ਚੰਦੂ ਨੇ ਦੱਸਿਆ ਸੀ
ਜਾਏ ਸਲਾਮ ਸ਼ਾਹ ਸੋ ਕਰੀ
ਤੇ ਬਾਦਸ਼ਾਹ ਨੂੰ ਜਾ ਕੇ ਨਜੂਮੇ ਨੇ ਦੁਆ ਸਲਾਮ ਕੀਤੀ ਹੈ
ਕਹਿਣ ਬਾਤ ਚਾਤੁਰਤਾ ਧਰੀ
ਤੇ ਹੁਣ ਗੱਲ ਦੱਸਣ ਦੇ ਲਈ ਬੜੀ ਚਤੁਰਾਈ ਧਾਰਨ ਕੀਤੀ ਨਜੂਮੀ ਨੇ ਬੜਾ ਚਤੁਰ ਜਿਹੜਾ ਸੀ ਉਹ ਉਸ ਤਰ੍ਹਾਂ ਦਾ ਆਪਣਾ ਬਣਾ ਕੇ ਬੜੀ ਚਤੁਰਾਈ ਧਾਰਨ ਕਰਦੇ ਆ ਬਾਦਸ਼ਾਹ ਨੂੰ ਗੱਲ ਦੱਸਣ ਦੀ ਤਿਆਰੀ ਕੀਤੀ
ਮਲਨ ਨਜੂਮੀ ਕੀ ਦਿਸ਼ਹੇਰੇ
ਹੁਣ ਜਦੋਂ ਨਜੂਮੀ ਦੀ ਐਸੀ ਉਦਾਸੀ ਜੀ ਵਾਲੀ ਹਾਲਤ ਵੇਖੀ ਵੇਖ ਕਰਕੇ ਬਾਦਸ਼ਾਹ ਨੇ ਜਦੋਂ ਇਹਦੇ ਵੱਲ ਤੱਕਿਆ
ਸ਼ਾਹ ਬੇਹਸ ਬੂਜਤ ਹੈ ਖੈਰ
ਹੁਣ ਬਾਦਸ਼ਾਹ ਮੁਸਕਰਾਉਂਦਾ ਹੋਇਆ ਪੁੱਛਣ ਲੱਗਾ ਨਜੂਮੀ ਨੂੰ ਕਹਿਣ ਲੱਗਾ ਨਜੂਮੀ ਖੈਰ ਸੁੱਖ ਤਾਂ ਹੈ
ਕਿਮ ਆਵਤ ਹੈ ਮਨ ਮੁਰਝਾਇਓ
ਤੇਰਾ ਕੋਈ ਨੁਕਸਾਨ ਤਾਂ ਨਹੀਂ ਹੋ ਗਿਆ ਕਿਉਂ ਮੂੰਹ ਲਟਕਾਇਆ ਹੋਇਆ ਕਿਉਂ ਤੇਰਾ ਮਨ ਇਸ ਤਰ੍ਹਾਂ ਦੇ ਨਾਲ ਮੁਰਝਾਇਆ ਉਦਾਸੀ ਛਾਈ ਹੋਈ ਹੈ
ਕਛੂ ਕਾਜ ਤੋਂ ਨੈ ਬਿਗੜਾਇਓ
ਤੇਰਾ ਕਾਜ ਤਾਂ ਨਹੀਂ ਵਿਗੜ ਗਿਆ ਕੋਈ ਕੰਮ ਤਾਂ ਨਹੀਂ ਵਿਗੜ ਗਿਆ ਤਾਂ ਤੇਰਾ ਮਨ ਉਦਾਸ ਹੈ
ਸੁਣ ਕਰ ਕਹਿਣ ਲਾਗ ਚਲ ਸਾਨੀ
ਤੇ ਬੜੇ ਛਲ ਦੇ ਕਪਟ ਦੇ ਬਿਰਤੇ ਧਾਰਨ ਕਰਦੇ ਆ ਬੜੇ ਚਤੁਰਾਈ ਵਰਤਦੇ ਆ ਹੁਣ ਜਦੋਂ ਬਾਦਸ਼ਾਹ ਨੇ ਪੁੱਛਿਆ ਤੇ ਹੁਣ ਇਹ ਜਿਹੜਾ ਨਜੂਮੀ ਸੀ ਬੜਾ ਕਪਟ ਛਲ ਵਰਤਦਿਆਂ ਚਤੁਰਾਈ ਧਾਰਨ ਕਰਦਿਆਂ ਬੋਲਿਆ ਕਹਿਣ ਲੱਗਾ
ਵਿਦਿਆ ਕਰੇ ਵਿਚਾਰ ਮਹਾਨੀ
ਹੇ ਬਾਦਸ਼ਾਹ ਮੈਂ ਜਿਹੜੀ ਜੋਤਿਸ਼ ਵਿਦਿਆ ਉਹਦੀ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ
ਦਿਓ ਆਪ ਕੋ ਸਭ ਕੁਛ ਖਾਤ
ਮੈਂ ਤੁਹਾਡਾ ਦਿੱਤਾ ਹੀ ਖਾਣਾ ਤੁਸੀਂ ਮੈਨੂੰ ਦਿੰਦੇ ਹੋ ਤੁਹਾਡੇ ਦਿੱਤੇ ਨਾਲੇ ਮੇਰਾ ਗੁਜ਼ਾਰਾ ਚੱਲਦਾ ਤੁਹਾਡਾ ਦਿੱਤਾ ਖਾ ਕੇ ਮੈਂ ਗੁਜ਼ਰਾਨ ਕਰ ਰਿਹਾ ਜੀਵਨ ਨਿਰਵਾਹ ਕਰ ਰਿਹਾ ਇਸ ਕਰਕੇ ਮੈਂ ਜੋਤਿਸ਼ ਵਿਦਿਆ ਨੂੰ ਚੰਗੀ ਤਰ੍ਹਾਂ ਵਿਚਾਰਿਆ ਪੜਿਆ ਹੈ
ਚਾਹੇ ਦਿਨ ਰਹਿਣ ਖੈਰ ਤੋਂ ਵਗਾਤ
ਹੇ ਬਾਦਸ਼ਾਹ ਤੇਰੇ ਸਰੀਰ ਦੀ ਮੈਂ ਦਿਨੇ ਰਾਤ ਸੁੱਖ ਚਾਹੁੰਦਾ ਤੁਸੀਂ ਸਾਨੂੰ ਦਿੰਦੇ ਹੋ ਤੁਹਾਡਾ ਦਿੱਤਾ ਖਾਨੇ ਆ ਇਸ ਕਰਕੇ ਦਿਨੇ ਰਾਤ ਮੈਂ ਚਾਹੁੰਦਾ ਕਿ ਤੁਸੀਂ ਸੁੱਖ ਦੇ ਸਹਿਤ ਰਹੋ ਤੁਹਾਡਾ ਜੀਵਨ ਸਦਾ ਸੁਖੀ ਰਹੇ ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਮੈਂ ਵਿਚਾਰਦਾ ਹਾਂ
ਖੋਜਨ ਕਰੇ ਭਲੇ ਗ੍ਰਹਿ ਸਾਰੇ
ਜਿੰਨੇ ਵੀ ਗ੍ਰਹਿ ਨੇ इन्हां सारे ग्रहां दी मैं चंगे तरह खोज कीती विचार कीती।
साढ़ सती अब चढ़ी तुम्हारे
बादशाह तुहाडे भले हित बैठ के जदों मैं चंगे तरह ज्योतिष विद्या नूं विचारिया सारे ग्रहां दे बारे विचार कीती ते उन्हां दे विचों विचार करदे आ जदों मैं वेख्या कि बादशाह तेरे ते तां बड़ी भारी साढ़ सती आई है ਤੁਹਾਡੇ ਤੇ ਸਾੜ ਸਤੀ ਜਿਹੜੀ ਉਚੜੀ ਹੈ।
ਕਰੂਰ ਮੈਦ ਇਹ ਦੁੱਖ ਕੀ ਦਾਤਾ
ਇਹ ਬੜੀ ਬੁਰੀ ਹੈ ਦੁੱਖ ਦੀ ਦਾਤੀ ਹੈ ਦੁੱਖ ਦੇਣ ਵਾਲੀ ਹੈ ਸਾੜ ਸਤੀ ਜਿਹਦੇ ਤੇ ਆਉਂਦੀ ਹੈ ਉਹਨੂੰ ਬੜਾ ਭਾਰੀ ਦੁੱਖ ਦਿੰਦੀ ਹੈ।
ਜਿਸ ਪਰ ਚੜਤ ਕਰਤ ਇਹ ਘਾਤਾ
ਜਿਹਦੇ ਤੇ ਚੜ ਕੇ ਆਉਂਦੀ ਹੈ ਉਹਦਾ ਘਾਤ ਕਰ ਦਿੰਦੀ ਹੈ ਉਹਨੂੰ ਖਤਮ ਕਰ ਦਿੰਦੀ ਹੈ।
ਪੁਨ ਉਪਾਏ ਮੈਂ ਅਧਿਕ ਵਿਚਾਰੇ
ਫਿਰ ਪਾਤਸ਼ਾਹ ਮੈਂ ਇਹਦੇ ਕੋਲੋਂ ਬਚਣ ਦਾ ਬਾਦਸ਼ਾਹ ਇਹਦੇ ਕੋਲੋਂ ਬਚਣ ਦਾ ਵੀ ਉਪਾਅ ਵਿਚਾਰਿਆ ਕਿਹਦੇ ਤੋਂ ਬਚਣ ਦਾ ਉਪਾਅ ਕੀ ਹੋ ਸਕਦਾ ਕਿਵੇਂ ਬਚਿਆ ਜਾ ਸਕਦਾ ਹੈ।
ਜਿਸ ਤੇ ਨੀਕੀ ਰਹੇ ਤੁਮਾਰੇ
ਜਿਸ ਉਪਾਅ ਦੇ ਨਾਲ ਤੁਸੀਂ ਤੰਦਰੁਸਤ ਰਹੋ ਚੰਗੇ ਰਹੋ ਤੁਹਾਡੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ।
ਸੁਨਤ ਸ਼ਾਹ ਦਲ ਕਿਉ ਤਰ ਤਰਾਸਾ
ਤੇ ਜਦੋਂ ਨਜੂਮੀ ਨੇ ਦੱਸਿਆ ਨਾ ਬੜੇ ਭਾਰੇ ਸਾੜ ਸਤੀ ਹੈ ਬਾਦਸ਼ਾਹ ਤੇਰੇ ਤੇ ਆਈ ਹੈ ਇਹ ਬੜੇ ਦੁੱਖ ਦੇਣ ਵਾਲੀ ਹੈ ਜਿਹਦੇ ਤੇ ਆਉਂਦੀ ਹੈ ਚੜ ਕੇ ਉਹਦਾ ਘਾਤ ਕਰ ਦਿੰਦੀ ਹੈ ਖਤਮ ਕਰ ਦਿੰਦੀ ਹੈ। ਤੇ ਬਾਦਸ਼ਾਹ ਨੇ ਜਦੋਂ ਐਸਾ ਸੁਣਿਆ ਸੁਣ ਕੇ ਜਿਹੜਾ ਬਾਦਸ਼ਾਹ ਸੀ ਉਹ ਕੰਬ ਗਿਆ ਬੜਾ ਡਰਿਆ।
ਤਬ ਤੇ ਚੜੀ ਕਹੋ ਮੁਝ ਪਾਸਾ
ਹੁਣ ਬਾਦਸ਼ਾਹ ਪੁੱਛਦਾ ਨਜੂਮੀ ਨੂੰ ਕਹਿਣ ਲੱਗਾ ਕਦੋਂ ਚੜੀ ਹੈ ਮੇਰੇ ਤੇ ਸਾੜ ਸਤੀ ਇਹ ਸਾੜ ਸਤੀ ਕਦੋਂ ਮੇਰੇ ਤੇ ਚੜ ਕੇ ਆਈ ਹੈ ਇਹਦੇ ਬਾਬਤ ਮੈਨੂੰ ਦੱਸਣਾ ਕਰ।
ਯਤਨ ਵਿਚਾਰਿਓ ਸੋ ਕਹਿ ਦੀਜੇ
ਜਿਹੜਾ ਤੂੰ ਯਤਨ ਵਿਚਾਰੇ ਹੈ ਜਿਹੜੇ ਉਪਾਅ ਦੀ ਤੂੰ ਵਿਚਾਰ ਕੀਤੀ ਹੈ ਇਹਦੇ ਕੋਲੋਂ ਬਚਿਆ ਕਿਵੇਂ ਜਾ ਸਕਦਾ ਉਹ ਯਤਨ ਵੀ ਮੈਨੂੰ ਦੱਸਣਾ ਕਰ।
ਸਾੜ ਸਤੀ ਬਲ ਜਿਸ ਤੇ ਛੀਜੇ
ਜਿਹਦੇ ਜਿਸ ਤਾਕਤ ਦੇ ਨਾਲ ਜਿਸ ਸ਼ਕਤੀ ਦੇ ਨਾਲ ਉਪਾਅ ਕਰਨ ਦੇ ਨਾਲ ਜਿਹੜੀ ਇਹ ਸਾੜ ਸਤੀ ਹੈ ਇਹਦੀ ਉਹ ਤਾਕਤ ਜਿਹੜੀ ਆ ਖਤਮ ਹੋ ਜਾਵੇ ਇਹ ਟਲ ਜਾਵੇ।
ਤਬੇ ਨਜੂਮੀ ਬਾਕੀ ਉਚਾਰੇ
ਜਦੋਂ ਬਾਦਸ਼ਾਹ ਨੇ ਪੁੱਛਿਆ ਤੇ ਬਾਦਸ਼ਾਹ ਦੇ ਪੁੱਛਣ ਤੇ ਫਿਰ ਨਜੂਮੀ ਕਹਿਣ ਲੱਗਾ
ਦੁਖਦ ਚੜੀ ਇਹ ਆਜ ਤਿਹਾਰੇ
ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਜਿਹੜੇ ਦੁੱਖ ਭਰੇ ਸਾੜ ਸਤੀ ਹੈ ਇਹ ਅੱਜ ਹੀ ਤੁਹਾਡੇ ਤੇ ਚੜ ਕੇ ਆਈ ਹੈ।
ਬੋਲੋ ਕਨ ਕੋ ਨਹੀਂ ਸੁਣਾਵੋ
ਬਾਦਸ਼ਾਹ ਇੱਕ ਗੱਲ ਹੋਰ ਵੀ ਹੈ ਇਹਦਾ ਵੀ ਖਿਆਲ ਰੱਖਣਾ ਕਿ ਇਹ ਗੱਲ ਬਹੁਤਿਆਂ ਨੂੰ ਦੱਸਣੀ ਨਹੀਂ ਇਹਦਾ ਰੌਲਾ ਨਹੀਂ ਪਾਉਣਾ ਇਸ ਗੱਲ ਨੂੰ ਛੁਪਾ ਕੇ ਵੀ ਰੱਖਣਾ ਬਹੁਤਿਆਂ ਦੇ ਵਿੱਚ ਇਹ ਗੱਲ ਜਿਹੜੀ ਉਹ ਉਜਾਗਰ ਨਹੀਂ ਕਰਨੀ ਦੱਸਣੀ ਨਹੀਂ ਹੈ।
ਰਾਖੋ ਗੋਪ ਮਹਾਫਲ ਪਾਵੋ
ਇਹਨੂੰ ਗੁਪਤ ਰੱਖਣਾ ਤੇ ਬਾਦਸ਼ਾਹ ਜੇ ਤੂੰ ਗੁਪਤ ਰੱਖੇਗਾ ਤੈਨੂੰ ਮਹਾਨ ਫਲ ਪ੍ਰਾਪਤ ਹੋਵੇਗਾ।
ਸੋਡ ਬੰਸ ਖਤਰੀ ਸ਼ੁਭ ਜਾਤੀ
ਹਾਂ ਹੁਣ ਜਿਹੜਾ ਇਹਦਾ ਉਪਾਅ ਜਿਹੜਾ ਯਤਨ ਹੈ ਬਚਿਆ ਕਿਵੇਂ ਜਾ ਸਕਦਾ ਜਿਹੜਾ ਮੈਂ ਉਹ ਸਾਰੇ ਪੜ੍ਹ ਕੇ ਵਿਚਾਰ ਕੀਤੀ ਹੈ ਜੋਤਿਸ਼ ਵਿਦਿਆ ਦੇ ਵਿੱਚੋਂ ਲੱਭਿਆ ਉਪਾਅ ਕੀ ਹੈ ਉਹ ਇਹ ਹੈ ਕਿ ਸੋਡ ਬੰਸ ਹੋਵੇ ਸੋਢੀ ਕੁੱਲ ਹੋਵੇ ਤੇ ਖੱਤਰੀ ਜਾਤੀ ਦੇ ਵਿੱਚੋਂ ਹੋਵੇ।
ਹਰ ਗੋਬਿੰਦ ਨਾਮ ਬਖਿਆਤੀ
ਉਹਦਾ ਨਾਮ ਹਰ ਗੋਬਿੰਦ ਕਰਕੇ ਹੋਵੇ ਜਿਵੇਂ ਹੁਣ ਚੰਦੂ ਨੇ ਕਹਿ ਕੇ ਸਮਝਾਇਆ ਸੀ ਤੋਤੇ ਦੀ ਤਰ੍ਹਾਂ ਉਸੇ ਤਰ੍ਹਾਂ ਪੜ੍ਹ ਰਿਹਾ ਸੁਣਾ ਰਿਹਾ ਕਹਿਣ ਲੱਗਾ ਕਿ ਸੋਢੀ ਕੁੱਲ ਹੋਵੇ ਖੱਤਰੀ ਜਾਤ ਦੇ ਵਿੱਚੋਂ ਹੋਵੇ ਤੇ ਉਹਦਾ ਨਾਮ ਹਰ ਗੋਬਿੰਦ ਕਰਕੇ ਹੋਵੇ।
ਕਰੇ ਇਸ਼ਨਾਨ ਤੀਨ ਹੂੰ ਕਾਲਾ
ਤੇ ਤਿੰਨ ਸਮੇਂ ਦਿਨ ਦੇ ਵਿੱਚ ਤਿੰਨ ਸਮੇਂ ਉਹ ਇਸ਼ਨਾਨ ਕਰੇ।
ਦੁਰਗ ਗਵਾਲੀਅਰ ਥਾਨ ਨਿਰਾਲਾ
ਤੇ ਗਵਾਲੀਅਰ ਦਾ ਕਿਲਾ ਜਿੱਥੇ ਬੜੀ ਇਕਾਂਤ ਉੱਚੀ ਪਹਾੜੀ ਤੇ ਹੈ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੈਠ ਕੇ ਕਾਂਤ ਵਸ ਹੋ ਕੇ
ਗੈ ਕਰ ਮਾਲਾ ਬੈਠੇ ਬਰਨੀ
ਤੇ ਹੁਣ ਉਹ ਹੱਥ ਦੇ ਵਿੱਚ ਮਾਲਾ ਲੈ ਕੇ ਮੰਤਰ ਦਾ ਜਾਪ ਕਰੇ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਵਸ ਹੋ ਕੇ ਇਕੱਲਾ ਬੈਠ ਕੇ ਵੱਖਰਾ ਬੈਠ ਕੇ ਹੱਥ ਦੇ ਵਿੱਚ ਮਾਲਾ ਲੈ ਕੇ ਉਹ ਮੰਤਰ ਦਾ ਜਾਪ ਕਰੇ।
ਫਾਨ ਮੌਨ ਕਰ ਐਸੇ ਕਰਨੀ
ਤੇ ਮੌਨ ਧਾਰਨ ਕਰਕੇ ਕਿਸੇ ਨਾਲ ਬੋਲੇ ਨਾ ਇਕੱਲੇ ਬੈਠ ਕੇ ਜਿਹੜਾ ਇਸ ਪ੍ਰਕਾਰ ਦੇ ਨਾਲ ਇਹ ਸਾਰਾ ਉਹ ਕਾਰਜ ਇਸ ਵਿਧੀ ਦੇ ਨਾਲ ਕਰੇ ਖੁਦਾ ਦਾ ਜਾਪ ਕਰੇ।
ਤੁਮਰੇ ਹਿਤ ਮਨੋਰਥ ਧਾਰੇ
ਜੇ ਤੁਹਾਡਾ ਮਨੋਰਥ ਪੂਰਾ ਕਰਨ ਦੇ ਲਈ ਤੁਹਾਡਾ ਹਿਤ ਧਾਰ ਕੇ ਇਸ ਤਰ੍ਹਾਂ ਦੇ ਨਾਲ ਉਹ ਕਰੇ।
ਪਾਕ ਅਲਾ ਹਿਰਦੇ ਸੰਭਾਰੇ
ਅੱਲਾ ਪਾਕ ਨੂੰ ਹਿਰਦੇ ਵਿੱਚ ਸੰਭਾਲ ਕੇ ਸਿਮਰਨ ਕਰੇ खुदा दा जाप करे उसनु हिरदे विच अल्लाह पाक नु संभाल के याद करके सिमरन करे तुहाडा उपाय करन वास्ते।
करो जतन ओए खैर तुम्हारी,
जिस प्रकार दे नालो जतन करे ते बादशाह तुहाडी खैर हो सकदी हो, तुसी सही सलामत हो सकदे हो, साढ़ सती तो बच सकदे हो।
साढ़ सती बल होए निरवारी,
ये जिहड़ा साढ़ सती बड़ी बल वाली है, बड़ी भारी है, बड़ा दुख देण वाली है, बल तो ए दुख तो बचिया जा सकता है।
अपने देश अशेष विशेष,
बादशाह तो अपने देश दे विचो जड़ा अशेष ऐसा विशेष व्यक्ति है जड़ा मैं दसिया सुड कुल खतरे जात दे विचो हरगोबिंद नाम होवे, अपने देश दे विचो ऐसा जड़ा महान विशेष व्यक्ति है।
खोजो अस नर मिटे कलेश,
ऐसे नर ऐसे मनुख दे भाल करो जिदे नाले सारा आउण वाला कलेश ए दुख मिट जावे।
सुनत शाह चित चिंत परोवा,
हुण बादशाह ने जदो ए सारी गल सुनी नजूमी दे कोलो, सुन के बादशाह दा हिरदा जड़ा चिंता दे सहत होया, बड़ी चिंता हिरदे विच वधी है।
कहे नजूमी के डर होवा,
ते हुण बड़ा डरिया होया बादशाह नजूमी नू कहण लगा।
इक चंदू दो त्रै उमराऊ,
ते हुण जदों नजूमी ने सारी गल बादशाह नू दसी, क्योंकि पहला ब्योंत बंदी कीती हुई सी चंदू ने, हुण जदों नजूमी पहुंचिया सारी गल दस रहा, उत्थे चंदू दे समेत दो तीन वजीर होर भी चंदू दी मत वाले उहदे नाल दे साथी उह भी मौके ते उत्थे बैठे हुए सन।
उते समीप बिलोक सुभाउ,
ਉਹ ਹੁਣ ਕੋਲ ਹੀ ਬੈਠੇ ਸਾਰਾ ਕੁਝ ਸੁਣ ਰਹੇ ਨੇ, ਜਦੋਂ ਨਜੂਮੀ ਦੱਸ ਰਿਹਾ ਸਹਿਜ ਸੁਭਾਅ ਇਹ ਸਾਰਾ ਕੁਝ ਵੇਖ ਰਹੇ ਹਨ।
ਸਭਨ ਏਕ ਮਤ ਪੂਰਬ ਗਿਨਿਓ,
ਭਾਵੇਂ ਇਹਨਾਂ ਨੇ ਗਿਣਤੀ ਮਿਣਤੀ ਪਹਿਲਾਂ ਹੀ ਗਿਣੀ ਹੋਈ ਸੀ, ਸਾਰੀ ਵਿਉਂਤ ਬੰਦੀ ਇਹਨਾਂ ਨੇ ਪਹਿਲਾਂ ਹੀ ਕੀਤੀ ਹੋਈ ਸੀ।
ਤਉ ਨਾ ਬਿਨ ਬੂਜੇ ਤਿੰਨ ਭਨਿਓ,
ਹੁਣ ਇਹ ਚੁੱਪ ਰਹੇ ਕਿ ਜੇ ਬਾਦਸ਼ਾਹ ਪੁੱਛੇਗਾ ਤਾਂ ਬੋਲਾਂਗੇ, ਸਾਨੂੰ ਪਹਿਲਾਂ ਬੋਲਣ ਦੀ ਕੀ ਲੋੜ ਹੈ। ਹੁਣ ਇਹ ਚੁੱਪ ਕਰਕੇ ਸਾਰਾ ਕੁਝ ਵੇਖ ਰਹੇ ਨੇ, ਸੁਣ ਰਹੇ ਹਨ।
ਇਤਕ ਕਾਲ ਸੋ ਚਿਤ ਰਹਿ ਸ਼ਾਉ,
ਤੇ ਹੁਣ ਕੁਝ ਸਮਾਂ ਜਿਹੜਾ ਹੈ, ਕਿਤਕ ਕਾਲ ਜਿਹੜਾ ਕੁਝ ਸਮਾਂ ਬਾਦਸ਼ਾਹ ਨਜੂਮੀ ਦੀ ਗੱਲ ਨੂੰ ਸੁਣ ਕੇ ਸੋਚਾਂ ਦੇ ਵਿੱਚ ਪੈ ਰਿਹਾ, ਸੋਚਣ ਲੱਗਾ।
ਬੋਲਿਓ ਬੋਰ ਬਿਲੋਕੇ ਪਾਉ,
ਕੁਝ ਸਮਾਂ ਚੁੱਪ ਰਹਿ ਕੇ ਸੋਚ ਵਿਚਾਰ ਕਰਨ ਤੋਂ ਪਿੱਛੋਂ ਬਾਦਸ਼ਾਹ ਬੋਲਿਆ, ਕਹਿਣ ਲੱਗਾ।
ਅਸ ਨਰ ਹੈ ਕਿ ਨਹੀਂ ਕਿਸ ਠਾਹਰ,
ਕਹਿਣ ਲੱਗਾ ਦੱਸੋ ਐਸਾ ਕੋਈ ਵਿਅਕਤੀ ਹੈ ਜਿਵੇਂ ਨਜੂਮੀ ਨੇ ਦੱਸਿਆ, ਦੇ ਦੱਸਣ ਦੇ ਮੁਤਾਬਕ ਮੈਨੂੰ ਦੱਸੋ ਐਸਾ ਕੋਈ ਹੈ ਵਿਅਕਤੀ।
ਨਹੀਂ ਤਾਂ ਖੋਜੋ ਪੁਰ ਕਰ ਬੋ ਆਹਰ,
ਨਹੀਂ ਤਾਂ ਫਿਰ ਨਗਰ ਦੇ ਵਿੱਚ ਦੇਸ਼ ਵਿੱਚ ਫਿਰ ਕੇ ਵੇਖੋ ਵੀ ਕੋਈ ਸੋਢੇ ਕੁੱਲ ਤੇ ਖੱਤਰੀ ਜਾਤ ਵਿੱਚੋਂ ਜਿਹਦਾ ਨਾਮ ਹਰਗੋਬਿੰਦ ਹੋਵੇ, ਜੇ ਇੱਥੇ ਨਹੀਂ ਤਾਂ ਦੇਸ਼ ਵਿੱਚ ਨਗਰ ਵਿੱਚ ਫਿਰ ਕੇ ਐਸੇ ਵਿਅਕਤੀ ਦੀ ਭਾਲ ਕਰੋ।
ਕਰੇ ਜੋ ਬਰਨੀ ਫੇਰੇ ਮਾਲਾ,
ਜਿਹੜਾ ਜਾ ਕੇ ਮਾਲਾ ਲੈ ਕੇ ਮੰਤਰਾਂ ਦਾ ਮੇਰੇ ਵਾਸਤੇ ਜਾਪ ਕਰੇ।
ਮੋਹੇ ਬਿਖਾਦ ਬਿਨਾਸ਼ ਬਿਸਾਲਾ,
ਜਿਹੜਾ ਇਹ ਸਾੜ ਸਤੀ ਮੇਰੇ ਤੇ ਚੱਲ ਕੇ ਆਈ ਹੈ, ਇਹਦਾ ਵਿਨਾਸ਼ ਖਤਮ ਹੋ ਜਾਵੇ, ਸਾੜ ਸਤੀ ਟਲ ਜਾਵੇ।
ਅਸ ਆਨੋ ਖੋਜੋ ਪੁਰ ਸਾਰੇ,
ਐਸਾ ਜਿਹੜਾ ਵਿਅਕਤੀ ਹੈ ਉਹਦੀ ਖੋਜ ਕਰੋ, ਨਗਰ ਦੇ ਵਿੱਚ ਜਾ ਕੇ ਐਸੇ ਵਿਅਕਤੀ ਦੀ ਭਾਲ ਕਰੋ, ਉਹਨੂੰ ਲੱਭਣਾ ਕਰੋ।
ਤਿਸ ਕੋ ਦੇ ਹੋ ਦਰਬ ਉਧਾਰੇ,
ਤੇ ਬਾਦਸ਼ਾਹ ਕਹਿਣ ਲੱਗਾ ਮੈਂ ਜਿਹੜਾ ਐਸੇ ਵਿਅਕਤੀ ਦੀ ਭਾਲ ਕਰਕੇ ਲਿਆਏਗਾ, ਜਿਹੜਾ ਵੀ ਲਿਆਏਗਾ ਉਹਨੂੰ ਮੈਂ ਬਹੁਤ ਭਾਰੀ ਧਨ ਜਿਹੜਾ ਉਹ ਦੇਣਾ ਕਰਾਂਗਾ।
ਚੰਦੂ ਇੱਕ ਉਮਰਾਵ ਸੁਪਰੇਰਾ,
ਹੁਣ ਚੰਦੂ ਨੇ ਨਾਲ ਦੀ ਨਾਲ ਇੱਕ ਜਿਹੜਾ ਵਜ਼ੀਰ ਸੀ ਉਹਨੂੰ ਪ੍ਰੇਰਿਆ, ਕਿਉਂਕਿ ਸਾਰੇ ਇਹਨਾਂ ਨੇ ਸਲਾਹ ਕੀਤੀ ਇੱਕ ਮਤ ਸੀ, ਤੇ ਜਦੋਂ ਬਾਦਸ਼ਾਹ ਨੇ ਪੁੱਛਿਆ ਕਿ ਐਸਾ ਕੋਈ ਵਿਅਕਤੀ ਹੈ ਜਾਂ ਉਹਦੀ ਭਾਲ ਕਰੋ, ਤਾਂ ਉਸੇ ਵਕਤ ਚੰਦੂ ਨੇ ਮੌਕਾ ਪਾ ਕੇ ਇੱਕ ਵਜ਼ੀਰ ਨੂੰ ਪ੍ਰੇਰਿਆ, ਕਹਿ ਉਹਨੂੰ ਕਹਿਣ ਲੱਗਾ ਕਿ ਤੂੰ ਹੁਣ ਬਾਦਸ਼ਾਹ ਨਾਲ ਗੱਲ ਕਰ।
ਸ਼ਾਹ ਸੰਗ ਬੋਲਿਓ ਤਿਸ ਬੇਰਾ,
ਹੁਣ ਚੰਦੂ ਦਾ ਪ੍ਰੇਰਿਆ ਹੋਇਆ ਵਜ਼ੀਰ ਬੋਲਿਆ ਬਾਦਸ਼ਾਹ ਨੂੰ, ਕਹਿਣ ਲੱਗਾ
ਐਸੋ ਨਰ ਰਾਵਰ ਕੇ ਪਾਸ,
ਬਾਦਸ਼ਾਹ ਐਸਾ ਮਨੁੱਖ ਵਿਅਕਤੀ ਜਿਹੜਾ ਇਹਨੇ ਨਜੂਮੀ ਨੇ ਦੱਸਿਆ ਉਹ ਤਾਂ ਤੁਹਾਡੇ ਕੋਲ ਹੀ ਹੈ, ਜੋ ਨਿਸ਼ਾਨੀਆਂ ਇਹਨੇ ਦੱਸੀਆਂ ਨੇ ਉਹ ਨਿਸ਼ਾਨੀਆਂ ਦੇ ਮੁਤਾਬਕ ਉਹ ਵਿਅਕਤੀ ਤੁਹਾਡੇ ਕੋਲ ਹੀ ਹੈ।
ਸਗਰੇ ਪਤੇ ਮਿਲਤੇ ਤਾਸ,
ਜਿਹੜੇ ਪਤੇ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਨਜੂਮੀ ਨੇ ਕਿ ਸੋਢੇ ਕੁੱਲ ਹੋਵੇ, ਖੱਤਰੀ ਜਾਤ ਹੋਵੇ, ਹਰਗੋਬਿੰਦ ਦਾ ਨਾਮ ਹੋਵੇ, पाचा निशानियां सारिया उन्होंने नाल मिलदिया हन।
जो हिंदुअन मैं गुरु कहावे,
हिंदू सिख सारे अपना उन्हों गुरु मनदे ने गुरु करके जानदे हन।
लाखों सिख बन सीस निवावे,
लखां दी गिणती विच उन्हां दे सिख बन के उन्हां नूं सीस नवाउंदे मत्था टेकदे हन।
जिन्हों वैर के हर को मारा,
जिन्हां ने बाहर जंगल विच एक बड़ा जड़ा भयानक शेर सी उदा शिकार किता उस शेर नू मारिया।
सो इस बिद को रिदे विचारा,
मैं ता हिरदे विच उन्ना दे बाबते विचार कीती है के सारिया निशानियां उन्ना दे विच मिल दिया हन।
सोडी कुल खतरी तिन जात,
ओ सोडे कुल दे विचों ने ते खतरी जात है जिहड़ी निशानी इन्नी दसी है ਉਹ ਉਸੇ ਤਰ੍ਹਾਂ ਸੋਢੇ ਕੁਲ ਤੇ ਖੱਤਰੀ ਜਾਤ ਹੈ।
ਹਰ ਗੋਬਿੰਦ ਨਾਮ ਬਖਿਆਤ,
ਸ਼੍ਰੀ ਹਰਗੋਬਿੰਦ ਜੀ ਉਹਨਾਂ ਦਾ ਨਾਮ ਹੈ। ਜਿਵੇਂ ਇਹਨੇ ਦੱਸਿਆ ਕਿ ਹਰਗੋਬਿੰਦ ਨਾਮ ਹੋਵੇ, ਉਹਨਾਂ ਦਾ ਨਾਮ ਵੀ ਸ਼੍ਰੀ ਹਰਗੋਬਿੰਦ ਜੀ ਕਰਕੇ ਹੈ।
ਕਰਾਮਾਤ ਪੀ ਸੁਣੀ ਸੁਰਾਖੇ,
ਉਹ ਵੀ ਸੁਣਿਆ ਕਿ ਬੜੀਆਂ ਕਰਾਮਾਤਾਂ ਦੇ ਮਾਲਕ ਨੇ, ਬੜੀਆਂ ਸ਼ਕਤੀਆਂ ਉਹਨਾਂ ਨੇ ਧਾਰਨ ਕੀਤੀਆਂ, ਕਰਾਮਾਤਾਂ ਦੇ ਸਹਿਤ ਹਨ।
ਲੋਕ ਸਕਲ ਗੁਰ ਗੁਰ ਤਿਸ ਪਾਖੇ,
ਸੰਸਾਰ ਦੇ ਸਾਰੇ ਲੋਕ ਉਹਨਾਂ ਨੂੰ ਗੁਰੂ ਗੁਰੂ ਕਹਿ ਕੇ ਪੁਕਾਰਦੇ ਹਨ, ਗੁਰੂ ਜੀ ਕਹਿੰਦੇ ਹਨ।
ਦਰਬ ਪੰਚ ਸੈ ਰਾਵਰ ਕਰਤੇ,
ਹਰ ਰੋਜ਼ ਬਾਦਸ਼ਾਹ ਤੁਹਾਡੇ ਘਰ ਦੇ ਵਿੱਚੋਂ, ਤੁਹਾਡੇ ਖਜ਼ਾਨੇ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚ 500 ਰੁਪਇਆ ਤੁਸੀਂ ਭੇਜਦੇ ਹੋ।
ਪਹੁੰਚਤ ਨਿਤ ਆਨੰਦ ਸੋ ਵਰਤੇ,
ਉਹ ਜਦੋਂ 500 ਰੁਪਇਆ ਪਹੁੰਚਦਾ ਹੈ ਤੇ ਗੁਰੂ ਸਾਹਿਬ ਜੀ ਬੜੇ ਆਨੰਦ ਦੇ ਨਾਲ ਉਹ ਮਾਇਆ ਨੂੰ ਵਰਤਦੇ ਹਨ।
ਕਹੇ ਸ਼ਾਹ ਸੋ ਤੋ ਗੁਰ ਪੀਰ,
ਹੁਣ ਜਦੋਂ ਵਜ਼ੀਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਬਾਬਤ ਕਿਹਾ ਤੇ ਸੁਣ ਕੇ ਬਾਦਸ਼ਾਹ ਕਹਿਣ ਲੱਗਾ, ਉਹ ਤਾਂ ਗੁਰੂ ਪੀਰ ਹਨ, ਉਹ ਤਾਂ ਸਤਿਕਾਰਯੋਗ ਗੁਰੂ ਪੀਰ ਹਨ।
ਮੁਰ ਉਰ ਸ਼ਰਧਾ ਪਿਖ ਪੇ ਤੀਰ,
ਮੇਰੇ ਹਿਰਦੇ ਦੀ ਸ਼ਰਧਾ ਵੇਖ ਕੇ ਮੇਰੇ ਪਾਸ ਆਏ ਨੇ, ਮੇਰਾ ਪ੍ਰੇਮ ਵੇਖ ਕੇ, ਮੇਰੀ ਸ਼ਰਧਾ ਵੇਖ ਕੇ ਉਹ ਮੇਰੇ ਕੋਲ ਆਏ ਹਨ।
ਕਿਮ ਇਹ ਬਾਤ ਕਹਿਣ ਬਣ ਆਵੇ,
ਇਹ ਗੱਲ ਉਹਨਾਂ ਨੂੰ ਕਿਵੇਂ ਕਹਿਣਾ ਬਣ ਆਉਂਦੀ ਹੈ, ਕਿਉਂਕਿ ਮੈਂ ਤਾਂ ਉਹਨਾਂ ਦਾ ਬੜਾ ਆਦਰ ਸਤਿਕਾਰ ਕਰਦਾ, ਗੁਰੂ ਪੀਰ ਨੇ ਤੇ ਮੇਰੇ ਕੋਲ ਮੇਰਾ ਪ੍ਰੇਮ ਵੇਖ ਕੇ ਆਏ ਨੇ, ਤੇ ਮੈਂ ਇਹ ਗੱਲ ਉਹਨਾਂ ਨੂੰ ਕਿਸ ਤਰੀਕੇ ਨਾਲ ਕਹਾਂ।
ਬਰਨੀ ਕਰਨੀ ਦੁਰਗ ਸਿਧਾਵੀ,
ਮੈਂ ਕਿਵੇਂ ਕਹਾਂ ਕਿ ਤੁਸੀਂ ਮੇਰੇ ਲਈ ਮੰਤਰਾਂ ਦਾ ਜਾਪ ਕਰਨ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਜਾਵੋ।
ਸ਼੍ਰੀ ਨਾਨਕ ਗਾਦੀ ਜੋ ਭਲੀ ਹੈ,
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਗੱਦੀ ਹੈ, ਬੜੇ ਭਲੇ ਸੰਸਾਰ ਦੇ ਜਿਸ ਸਭ ਤੋਂ ਜਿਸ ਘਰ ਦੇ ਵਿੱਚ ਉਹ ਭਲਾ ਲੋਚਿਆ ਜਾਂਦਾ, ਬੜੇ ਜਿਹੜੀ ਐਸੀ ਮਹਾਨ ਗੁਰੂ ਨਾਨਕ ਦੇ ਘਰ ਦੀ ਉਹ ਗੱਦੀ ਹੈ।
ਇਸ ਪਰ ਬੈਠੇ ਉਹ ਬਾਕ ਬਲੀ ਹੈ,
ਉਸ ਗੁਰਤਾ ਗੱਦੀ ਤੇ, ਉਸ ਗੱਦੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਮਹਾਨ ਗੱਦੀ ਹੈ, ਉਹਦੇ ਤੇ ਬਚਨ ਦੇ ਬਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬੈਠੇ ਹਨ।
ਸੁਣ ਬੋਲਿਓ ਤਬ ਚੰਦੂ ਕੁਪੱਤਾ,
ਤੇ ਹੁਣ ਜਦੋਂ ਬਾਦਸ਼ਾਹ ਨੇ ਇਹ ਗੱਲ ਕਹੀ ਕਿ ਮੈਂ ਨੀ ਇਹ ਕਹਿ ਸਕਦਾ ਗੁਰੂ ਸਾਹਿਬ ਦਾ ਤਾਂ ਮੇਰੇ ਹਿਰਦੇ ਚ ਬੜਾ ਸਤਿਕਾਰ ਹੈ, ਉਹ ਗੁਰੂ ਪੀਰ ਨੇ, ਮੇਰਾ ਪ੍ਰੇਮ ਵੇਖ ਕੇ ਮੇਰੇ ਕੋਲ ਆਏ ਨੇ, ਤੇ ਮੈਂ ਕੋਲ ਆਇਆ ਨੂੰ ਹੁਣ ਕਿਵੇਂ ਕਹਿ ਦਿਆਂ ਕਿ ਤੁਸੀਂ ਕੈਦ ਵਿੱਚ ਭਜਾਓ, ਗਵਾਲੀਅਰ ਵਿੱਚ ਜਾਓ ਤੇ ਮੇਰੇ ਲਈ ਮੰਤਰਾਂ ਦਾ ਜਾਪ ਕਰੋ, ਇਹ ਨਹੀਂ ਹੋ ਸਕਦਾ, ਉਹ ਬਚਨ ਦੇ ਬੜੇ ਬਲੀ ਨੇ। ਤੇ ਜਦੋਂ ਬਾਦਸ਼ਾਹ ਨੇ ਇਹ ਗੱਲ ਕਹੀ ਤੇ ਸੁਣ ਕੇ ਚੰਦੂ ਕੁਪੱਤਾ ਦੁਸ਼ਟ ਉਸੇ ਵੇਲੇ ਬੋਲਿਆ, ਕਹਿਣ ਲੱਗਾ
ਤੁਮ ਕੁਲ ਕੇ ਦੀਪਕ ਚਵਗੱਤਾ,
ਕਹਿਣ ਲੱਗਾ ਬਾਤ ਤੁਸੀਂ ਚਵਗੱਤਾ ਕੁਲ ਦੇ ਦੀਪਕ ਹੋ। ਮੁਗਲਾਂ ਦੀ ਇੱਕ ਜਾਤ ਹੈ ਚਵਗੱਤਾ, ਬਾਬਰ ਨੂੰ ਨਾਨਕਿਆਂ ਦੇ ਕੋਲੋਂ ਇਹ ਜਾਤ ਪ੍ਰਾਪਤ ਹੋਈ ਸੀ, ਮਿਲੀ ਸੀ, ਮੁਗਲਾਂ ਦੀ ਇਹ ਖਾਸ ਜਾਤ ਹੈ ਚਵਗੱਤਾ। ਕਹਿਣ ਲੱਗਾ ਚਵਗੱਤਾ ਕੁਲ ਦੇ ਤੁਸੀਂ ਦੀਪਕ ਹੋ,
ਜਹਾਂ ਪਨਾ ਆਪ ਵੱਡ ਭਾਗੇ,
ਹੇ ਬਾਦਸ਼ਾਹ ਤੁਸੀਂ ਸਾਰੇ ਜਗਤ ਦਾ ਆਸਰਾ ਹੋ,
ਸਭ ਜਗ ਕੇ ਦ੍ਰਿਗ ਤੁਮ ਦਿਸ਼ ਲਾਗੇ,
ਸਾਰੇ ਸੰਸਾਰ ਦੇ ਜਿਹੜੇ ਲੋਕ ਨੇ ਉਹ ਤੁਹਾਡੇ ਵੱਲ ਵੇਖਦੇ ਨੇ, ਤੁਹਾਨੂੰ ਤੱਕਦੇ ਹਨ।
ਖੈਰ ਸਰੀਰ ਜੇ ਹੋਏ ਤੁਮਾਰੇ,
ਜੇ ਤੁਹਾਡਾ ਸਰੀਰ ਖੈਰੀਅਤ ਹੈ, ਸਹੀ ਸਲਾਮਤ ਹੋ ਬਾਦਸ਼ਾਹ,
ਤੋ ਗਿਣਤੀ ਅਸ ਕਹਾਂ ਵਿਚਾਰੇ,
ਫਿਰ ਬਾਦਸ਼ਾਹ ਐਸੀ ਗਿਣਤੀ ਕਿਉਂ ਵਿਚਾਰਦੇ ਹੋ, ਐਸੀਆਂ ਗਿਣਤੀਆਂ ਮਿਣਤੀਆਂ ਵਿੱਚ ਕਿਉਂ ਪੈਂਦੇ ਹੋ, ਸਾਰੇ ਜਗਤ ਦਾ ਤੁਸੀਂ ਆਸਰਾ ਹੋ, ਕਿਉਂਕਿ ਇਹ ਸਰੀਰ ਨੂੰ ਆਸਰਾ ਮੰਨੀ ਬੈਠੇ ਨੇ। ਕਹਿਣ ਲੱਗੇ ਬਾਦਸ਼ਾਹ ਤੂੰ ਸਾਰੇ ਜਗਤ ਦਾ ਆਸਰਾ ਹੈ, ਚਵਗੱਤਾ ਕੁਲ ਦਾ ਦੀਪਕ ਹੈ, ਸੰਸਾਰ ਦੇ ਸਾਰੇ ਲੋਕਾਂ ਦੀਆਂ ਨਜ਼ਰਾਂ ਤੇਰੇ ਵੱਲ ਨੇ, ਵੇਖਦੇ ਨੇ ਕਿ ਸਾਡਾ ਬਾਦਸ਼ਾਹ, ते फिर इन्हां गल्लां दे विच क्यों तुसी पैंदे गिणतियां मिणतियां विच क्यों पैंदे हो
तुम ते श्रेष्ठ अपरना कोई
ते बादशाह तुहाडे तो सर्वोत्तम श्रेष्ठ महान दुनिया विच कोई नहीं है
रावर श्री करे ने जोई
जेड़ा बादशाह आप जी दा सुख ना लभदा होवे तकदा होवे क्योंकि संसार दे सारे लोग तुहाडा सुख चाहुंदे ने इस करके सारे तुहाडा सुख तकदे हन
श्री नानक गादी पर बैसा
धन गुरु नानक साहिब पातशाह जी गद्दे ते विराजमान होए
रिदे न संसा कीजे ऐसा
जे गुरु नानक साहब दे गद्दे ते श्री हरगोबिंद जी विराजमान होए ने सुभाए मन होए ने गुरता गद्दी उन्हां नूं प्राप्त होई है ते एदे विच तू बादशाह किसी प्रकार दा संसा ना कर
सोबे दी कुल मैं तन पायो
धन गुरु नानक साहब पातशाह जी जिस परिवार विच आए ओ बेदी कुल सी बेदी कुल दे विच धन गुरु नानक साहब पातशाह जी ने आउणा कीता प्रकाश अवतार धारण कीता
एसोडी खत्री कुल जायो
धन गुरु हरगोबिंद साहब पातशाह जी दी तां खत्री जात है खत्री जात दे विचो सोडी कुल दे विचो हन
बिना संदेह पठावन करिए
बादशाह किसे बिना संदेह संसे दे तू श्री हरगोबिंद जी नूं ग्वालियर दे किले विच भेजना कर
अपर न गिनती कोए बिचारीए
किसी प्रकार दे बादशाह तू गिनती मिणती करन गिनती मिणती ना कर किसी विचार विच पैणा ना कर
जे रावर की तन की सुख होए
ते जे बादशाह तुसी तुहाडा तन सुख है तुसी शरीर करके तंदुरुस्त ठीक हो
प्राण दे तहम देर न कोए
और अगो चतुराई वरतदे ने कहन लगे बादशाह जे साडे कोई कष्ट चलिया कोई दुख असी जिहड़ा अपने तन ते लै लईए ते तैनू सुख मिल सकदा होवे इह जिहड़ी साढ़ सती आई है जे इह असी अपने शरीर ते लै सकदे होईए इन्हां नूं इह सी कि किसे तरह जिहड़ा बादशाह उह इह कहण तों संकोच ना करे गुरेज ना करे कि मैं गुरु साहिब नूं कहना नहीं हुण बना वड्या के कहिंदे ने बादशाह नूं तैयार करन वास्ते कहिंदे बादशाह नाल स्नेह जताउंदे आ बादशाह जिहड़ी साढ़ सती आई है जे ए दुख ए साढ़ सदी साडे ते आ सकदी होवे ते असी बिना देरी तो अपने शरीर ते झल लईए
तुमरो कष्ट जे बांटे हो जाए
जे तुहाडा कष्ट वंडिया जांदा होवे
हम सह लै रिदे हर खाए
बादशाह असी तां बड़े खुश हो के ए दुख अपने तन ते सह लवांगे जे दुख साडे विच वंडिया जांदा होवे ते ए दुख नूं असी बड़ी खुशी खुशी अपने तन ते धारण कर लवांगे
जे इम सुने हर गोबिंद
पर हुण सुनिया ए कहंदे कि उन्हां दा नाम हर गोबिंद होना चाहीदा है
करें जाप लै आनंद बिलंद
तुहाडे कोल खत्री जात विचों होण ते जा के माला लै के तुहाडे लई ओ मंत्रां दा जाप करन बड़े आनंद दे साथ खुदा खुदा जपन
नै संको तुम आपे उचारो
ते बादशाह ए कहण विच कोई संसा ना कर संकोच ना कर ए गल तुसी आप श्री हरगोबिंद जी दे नूं कहना करो
देव सन्मान समीप हकारो
उन्हां नूं अदब सत्कार सन्मान दे के अपने कोल बुलाओ
पुन तीसर उमराव बखाने
ते हुण कोणो जिहड़ा तीजा वजीर सी ओ बोलिया कहण लगा
विद्या महान नजूमी जाने
और ओ नजूमी दे सिफत करन लगा कह लगा है जिहड़ा नजूमी है विद्या ज्योतिष विद्या दे विच बड़ा प्रवीण बड़ा ए सियाना मन्निया होया है
जाप जो करे नाम तिस जात
ते जिहड़ा तुहाडे लई जाके मंत्रां दा जाप करे ओदी जात ओदी कुल की होवे
जानी विच किताब बखियात
बादशाह इहने किताब दे विचों ही ओ नाम भी ओ जात भी ओ कुल भी सारा कुछ पढ़ के ओ वेख लिया है
खोजे बिना निकट सो पायो
हुण बिना खोजण तो ही अपने कोल ही मिल गए जो निशानियां इन्हें दसियां ने उन्हों खोजन दा कोई जतन ही नहीं करना पिया ओ तां अपने कोल ही हन
होए न जग अस नहीं बतायो
ते हुण कहन लगे कि ए नहीं दसिया कि जगत विच ऐसा कोई हो नहीं सकदा जिहड़ियां निशानियां मैं दस्सता दित्तियां पर जगत विच ऐसा कोई मनुख नहीं ये गल तां नहीं नजूमी ने कही नजूमी ने कह के देश दे विच ऐसा व्यक्ति होवे ओ तुहाडे लई मंत्र पढ़े ते सारसती टल सकदी है इस करके इन्हें दस्या कि ऐसा जड़ा खास विशेष व्यक्ति है।
आगे बोर बार पतियावा
असि पहला भी बड़ी बार पतिया के इन नजूमी नू वेख्या है।
जथा कहे तिम बनियो बनावा
जिवें नजूमी कहंदा ज्योतिष विद्या नू पढ़ के ए जिवें कहंदा उसे तरह हो जांदा है।
कहो नजूमी हम ए काम
ते हुण जड़ा ए नजूमी है ਇਹ ਸਦਾ ਹੀ ਸਾਡੇ ਕੰਮ ਆਉਂਦਾ ਹੈ ਸਾਡੇ ਕੰਮ ਜਿਹੜੇ ਕਰਦਾ ਹੈ।
ਖੋਜੇ ਹਜ਼ਰਤ ਹਾਲ ਤਮਾਮ
ਇਹਨਾਂ ਸਾਡੇ ਭਲੇ ਵਾਸਤੇ ਦੱਸਿਆ ਬਾਦਸ਼ਾਹ ਦੇ ਲਈ ਨਜੂਮੀ ਕਹਿਣ ਲੱਗਾ ਮੈਂ ਹਰ ਰੋਜ਼ ਖੋਜ ਕਰਦਾ ਰਹਿਣਾ ਜੋਤਿਸ਼ ਵਿਦਿਆ ਨੂੰ ਪੜ੍ਹਦਾ ਰਹਿਣਾ ਬਾਦਸ਼ਾਹ ਦਾ ਭਲਾ ਲੋਚਦਾ ਰਹਿੰਦਾ ਹਾਂ।
ਦੇਖਤ ਬੁਰੋ ਆਏ ਬਤਲਾਓ
ਤੇ ਕਹਿਣ ਲੱਗਾ ਕਿ ਦੇਖਤ ਬੁਰੋ ਜਦੋਂ ਬਾਦਸ਼ਾਹ ਤੇ ਕੋਈ ਮਾੜਾ ਸਮਾਂ ਆਉਂਦਾ ਮੈਂ ਜੋਤਿਸ਼ ਵਿਦਿਆ ਹਰ ਰੋਜ਼ ਪੜ੍ਹਦਾ ਬਾਦਸ਼ਾਹ ਦੇ ਜਿਹੜੇ ਨੇ ਉਹਦੇ ਬਾਰੇ ਵਿਚਾਰ ਕਰਦਾ ਰਹਿਣਾ ਤੇ ਜਦੋਂ ਮੈਂ ਜੋਤਿਸ਼ ਪੜ੍ਹਦਾ ਵੇਖਦਾ ਕਿ ਹੁਣ ਬਾਦਸ਼ਾਹ ਤੇ ਬੁਰਾ ਸਮਾਂ ਹੈ ਉਸੇ ਵੇਲੇ ਆ ਕੇ ਮੈਂ ਬਾਦਸ਼ਾਹ ਨੂੰ ਦੱਸਦਾ ਹਾਂ।
ਕਹੇ ਯਤਨ ਸਭ ਖੇਦ ਮਿਟਾਓ
ਤੇ ਫਿਰ ਉਹਦਾ ਯਤਨ ਵੀ ਦੱਸ ਦੇਣਾ ਕਿ ਬਾਦਸ਼ਾਹ ਇਹਦੇ ਤੋਂ ਬਚਣ ਦਾ ਆਹ ਯਤਨ ਹੈ ਆਹ ਉਪਾਅ ਹੈ ਉਸੇ ਤਰ੍ਹਾਂ ਪ੍ਰਕਰਨ ਦੇ ਨਾਲ ਉਹ ਜਿਹੜਾ ਖੇਦ ਹੈ ਡਰ ਉਹ ਮਿਟਾ ਦਿੰਦਾ ਖਤਮ ਕਰ ਦਿੰਦਾ ਹਾਂ।
ਸਦਾ ਸ਼ਾਹ ਕੀ ਸ਼੍ਰੇ ਕਰਨ ਤੇ
ਮੈਂ ਤਾਂ ਸਦਾ ਇਹ ਬਾਦਸ਼ਾਹ ਦਾ ਭਲਾ ਲੋਚਦਾ ਇਹਨਾਂ ਦੇ ਸਦਾ ਇਹ ਖੁਸ਼ੀ ਨੂੰ ਲੋਚਦਾ ਹਾਂ।
ਦਰਬ ਸਮੂਹ ਸਦੀਵ ਲਹੰਤੇ
ਮੈਂ ਸਦਾ ਇਹਨਾਂ ਦੇ ਕੋਲੋਂ ਧਨ ਪ੍ਰਾਪਤ ਕਰਨਾ ਬਾਦਸ਼ਾਹ ਮੈਨੂੰ ਬਹੁਤ ਧਨ ਦਿੰਦਾ ਤੇ ਇਹਦੇ ਬਾਦਸ਼ਾਹ ਦੇ ਕੋਲੋਂ ਧਨ ਪ੍ਰਾਪਤ ਕਰਕੇ ਮੈਂ ਆਪਣਾ ਸੁਖ ਦਾ ਜੀਵਨ ਬਤੀਤ ਕਰਦਾ ਹਾਂ।
ਹਰ ਗੋਬਿੰਦ ਕਰ ਹੈ ਚਾਲੀਸਾ
ਤੇ ਜੇ ਸ਼੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ 40 ਦਿਨ ਦਾ ਇਹ ਜਾਪ ਕਰਨ
ਸਿਮਰੈ ਨਾਮ ਅੱਲੈ ਜਗਦੀਸ਼ਾ
ਜਿਹੜਾ ਜਗਤ ਦਾ ਈਸ਼ਵਰ ਅੱਲਾ ਉਹਦਾ ਨਾਮ ਜਾ ਕੇ ਸਿਮਰਨ ਮਾਲਾ ਲੈ ਕੇ ਉਹਦਾ ਜਾਪ ਕਰਨ
ਕਰੇ ਸ਼ਾਹ ਕੀ ਖੈਰ ਖੁਦਾਏ
ਤੇ ਜਦੋਂ ਫਿਰ ਉਹ ਜਾਪ ਕਰਨਗੇ ਖੁਦਾ ਫਿਰ ਬਾਦਸ਼ਾਹ ਦੀ ਖੈਰੀਅਤ ਕਰੇਗਾ ਇਹ ਜਿਹੜੀ ਸਾੜ ਸਤੀ ਆਈ ਹੈ ਟਲ ਜਾਏਗੀ ਖਤਮ ਹੋ ਜਾਏਗੀ।
ਮਿਟੇ ਕਲੇਸ਼ ਅਨੇਕ ਬਲਾਏ
ਅਨੇਕਾਂ ਪ੍ਰਕਾਰ ਦੇ ਜਿਹੜੇ ਕਲੇਸ਼ ਨੇ ਬਲਾਵਾਂ ਨੇ ਉਹ ਮਿਟ ਜਾਣਗੀਆਂ।
ਸੁਨ ਉਮਰਾਓ ਕਹਿਤੇ ਅਮ ਜਾਨਾ
ਤੇ ਹੁਣ ਜਦੋਂ ਬਾਦਸ਼ਾਹ ਨੇ ਫਿਰ ਸਾਰਿਆਂ ਨੇ ਇੱਕ ਮਤਾ ਪਕਾਇਆ ਸੀ ਉਹ ਵਿਉਤ ਬੰਦੇ ਅਨੁਸਾਰ ਸਾਰਿਆਂ ਨੇ ਬਾਦਸ਼ਾਹ ਨੂੰ ਕਿਹਾ ਪ੍ਰੇਰਿਆ ਤੇ ਸੁਣ ਕੇ ਬਾਦਸ਼ਾਹ ਕਹਿਣ ਲੱਗਾ ਮੈਂ ਹੁਣ ਗੁਰੂ ਸਾਹਿਬ ਜੀ ਦੇ ਕੋਲ ਜਾਵਾਂਗਾ।
ਗੁਣ ਵਿਦਿਆ ਤੁਮ ਵਿਖੇ ਮਹਾਨਾ
ਕਹਿਣ ਲੱਗਾ ਹੇ ਨਜੂਮੀ ਮੈਂ ਤੇਰੇ ਵਿੱਚ ਇਹ ਗੁਣ ਵੇਖੇ ਨੇ ਤੂੰ ਜੋਤਿਸ਼ ਵਿਦਿਆ ਦੇ ਵਿੱਚ ਭਾਰੀ ਨਿਪੁੰਨ ਹੈ।
ਅਜ਼ਮਤ ਜੁਤ ਮਤ ਸੰਤ ਸੁਭਾਏ
ਤੇ ਅਜ਼ਮਤ ਸੁਮਤ ਸੰਤ ਸੁਭਾਏ ਵਜ਼ੀਰਾਂ ਨੇ ਵੀ ਕਿਹਾ ਕਿ ਜਿਵੇਂ ਇਹਨੇ ਕਿਹਾ ਕਿ ਉਹ ਕਰਾਮਾਤੀ ਹੋਣ ਸੰਤ ਸੁਭਾਅ ਦੇ ਮਾਲਕ ਹੋਣ
ਜਾਪ ਕਰਨ ਸੋ ਦਿਓ ਬਤਾਏ
ਉਹ ਇਸ ਪ੍ਰਕਾਰ ਦੇ ਨਾਲ ਸੰਤ ਸੁਭਾਅ ਨੂੰ ਧਾਰਨ ਕਰਕੇ ਕਰਾਮਾਤਾਂ ਦੇ ਸਹਿਤ ਜਾਪ ਕਰਨ ਉਹ ਜੁਗਤੀ ਵੀ ਦੱਸ ਦਿੱਤੀ ਹੈ।
ਇਸ ਤੇ ਭਲੋ ਨਾ ਕਿਉਂ ਹੋਏ ਸ਼ਾਊ
ਇਸ ਤਰ੍ਹਾਂ ਕਰਨ ਦੇ ਨਾਲ ਜੇ ਉਹ ਕਰਨਗੇ ਉੱਥੇ ਜਾ ਕੇ 40 ਦਿਨ ਦਾ ਜਾਪ ਜਿਵੇਂ ਨੇ ਦੱਸਿਆ ਤੇ ਬਾਦਸ਼ਾਹ ਤੁਹਾਡਾ ਭਲਾ ਕਿਉਂ ਨਾ ਹੋਵੇਗਾ।
ਬਸੇ ਇਕਾਂਤ ਦੁਰਗ ਕੇ ਮਾਓ
ਤੇ ਜਦੋਂ ਇਕਾਂਤਵਾਸ ਹੋ ਕੇ ਦੁਰਗ ਕਿਲੇ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ ਉਹ ਮੰਤਰਾਂ ਦਾ ਜਾਪ ਕਰਨਗੇ।
ਇੱਕ ਚਿੱਤ ਸਿਮਰੈ ਨਾਮ ਖੁਦਾਏ
ਇੱਕ ਚਿੱਤ ਹੋ ਕੇ ਇੱਕ ਮਨ ਹੋ ਕੇ ਜਦੋਂ ਖੁਦਾ ਦਾ ਬੰਦਗੀ ਦਾ ਸਿਮਰਨ ਕਰਨਗੇ
ਸਾੜ ਸਤੀ ਆਦਿਕ ਦੁੱਖ ਜਾਏ
ਇਹ ਜਿਹੜੇ ਸਾੜ ਸਤੀ ਚੱਲ ਕੇ ਆਈ ਹੈ ਵੱਡਾ ਭਾਰੀ ਦੁੱਖ ਸਾਰੇ ਚਲੇ ਜਾਣਗੇ ਖਤਮ ਹੋ ਜਾਣਗੇ।
ਏਵ ਉਤਾਰ ਚੜਾਓ ਸੁਣਾਏ
ਇਸ ਪ੍ਰਕਾਰ ਦੇ ਨਾਲ ਬੜਾ ਉਤਰਾ ਚੜਾ ਕਰਕੇ ਜਿਹੜਾ ਬੜੀਆਂ ਗੱਲਾਂ ਵਧਾ ਕੇ ਜਿਹੜਾ ਸਾਰਿਆਂ ਨੇ ਬਾਦਸ਼ਾਹ ਨੂੰ ਦੱਸਣਾ ਕੀਤੀਆਂ ਹਨ।
ਜਹਾਂਗੀਰ ਕੋ ਮਨ ਪਰਮਾਏ
ਗੱਲਾਂ ਕਰਕੇ ਇਸ ਪ੍ਰਕਾਰ ਦੀ ਨਾਲ ਸਾਰਿਆਂ ਨੇ ਮਿਲ ਕੇ ਬਾਦਸ਼ਾਹ ਜਹਾਂਗੀਰ ਦੇ ਮਨ ਨੂੰ ਭਰਮਾ ਲਿਆ।
ਸਭ ਕੇ ਕਹੇ ਜਾਣ ਕਰ ਸਾਚੀ
ਤੇ ਹੁਣ ਸਾਰਿਆਂ ਦੇ ਕਹਿਣ ਤੇ ਬਾਦਸ਼ਾਹ ਨੇ ਜਾਣ ਦੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਜਾਣ ਲਈ ਸੱਚਾ ਜਿਹੜਾ ਇਹਨਾਂ ਦਾ ਕਿਹਾ ਹੋਇਆ ਉਹ ਮੰਨ ਲਿਆ ਹੈ।
ਡਰਤ ਮਰਨ ਤੇ ਗਿਰਾ ਉਬਾਚੀ
ਆਪਣੇ ਜਿਹੜਾ ਹੁਣ ਬੜਾ ਡਰਦਾ ਹੈ ਮੌਤ ਦਾ ਬੜਾ ਭਾਰੀ ਡਰ ਹੈ ਮੌਤ ਦਾ ਭੈ ਵੇਖ ਕੇ ਬਾਦਸ਼ਾਹ ਕਹਿਣ ਲੱਗਾ
ਜਾਏ ਆਪ ਮੈਂ ਤਿੰਨ ਕੇ ਡੇਰੇ
ਕਹਿਣ ਲੱਗਾ ਮੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਇੱਥੇ ਨਹੀਂ ਬੁਲਾਵਾਂਗਾ सत्कार जोग ने मैं आप उन्हां दे निवास स्थान ते चल के जावांगा।
कहो बिने जुत बाक अगेरे।
जिहड़े गल तुसीं दसी है उसे तरह जाके धन गुरु हरगोबिंद साहिब पातशाह जी दे कोल मैं अपनी बेनती करांगा।
कृपा करें लेवें बचमान।
कृपा दे घर ने कृपालू ने सदा ही दया करन वाले ने ते कृपा करके मेरी जिहड़ी गल है बचन मन लैणगे बेनती प्रवान कर लैणगे।
करें जाप ते मम कल्याण।
जब मेरे बेनती प्रवान करके मेरे लिए ग्वालियर दे किले विच जाके जाप करनगे मेरी कल्याण होवेगी मुक्ति होवेगी ए साढ़ सती तो मैं बच जावांगा ए दुख तो मैं बच जावांगा। इस प्रकार दे नाल बादशाह नूं जिवें सारे प्रेरदे ने इन्हां दा प्रेरिया होया हुण बादशाह जहांगीर धन गुरु हरगोबिंद साहिब पातशाह जी कोल चल के अपनी बेनती करदा है। पातशाह चंदू दा कपट वेखदे ने कि चंदू पापी दुष्ट जिहड़ा ए सारियां व्यौंता घड़दा है ते बादशाह दी बेनती सुन के कि बादशाह ये ना सोचे कि मेरे भला नहीं लोचदे गुरु साहिब जाना नहीं चाहुंदे ते उधर ग्वालियर दे किले विच भी पुकारा हो रहियां ने किवें बादशाह दी बेनती मन के धन गुरु हरगोबिंद साहिब पातशाह ग्वालियर दे किले विच पहुंचदे ने। आप जी अगलेरे प्रकरण अंदर सरवण करोगे।